ताही कुल को नाम, पुन द्वादश गुरिंड को मेरी है प्रणाम। सतगुरु पातशाह जी दे परम पवित्र दरबार विच हाजरीन सतसंगी जनो, साहिब पातशाह नूं धन कहिए, बख्शिश कृपा करन के जो साहिब पातशाह गुरबाणी विच जिक्र करदे ने, मन हाली किरसानी करनी सरम पाणी तन खेत। जिस तरह एक किसान बड़े वधिया ढंग दे नाल जा के खेतां दे विच उस नूं वाह के बड़े वधिया तरीके नाल जमीन नूं उपजाऊ बनाउंदा है, उस तो बाद उस नूं जल पाउणा इत्याद जितना भी उसका कर्म है करे, क्योंकि उत्थे चंगी फसल जम सके। और उस साहिब नूं धन कहिए जो बख्शिश कृपा करन कि ए जो मन है, मन नूं हाली बनाने दी गल कीती है, भाव जिहड़ा हल नूं वाहुण वाला किसान बने। और ए कदों होएगा? जदों पातशाह जी दी कृपा होएगी। सतगुरां नूं धन कहिए ओ कृपा करन ए मन जिहड़ा है हाली बन सके। सब गज के कहो धन श्री सतगुरु नानक देव जी सच्चे पातशाह। उस तो बाद फिर पातशाह नूं धन कहो, गज के कहो धन श्री सतगुरु जगजीत सिंह जी सच्चे पातशाह। मौके दे साहिब पातशाह नूं याद करो, कोई रसना वांझी ना रहे। सब गज के कहो धन श्री सतगुरु उदय सिंह जी सच्चे पातशाह। सुरठ राग विच गुरु नानक पातशाह बड़ा वधिया जिक्र करदे ने। पातशाह कहंदे ने, मन हाली किरसानी करनी सरम पानी तन खेत, नाम बीज संतोख सुहागा रख गरीबी वेस, पाओ कर्म कर जमसी से कर पागठ देख, बाबा माया साथ न हो इन माया जग मोहया, बिरला बुझै कोय। बड़ा वधिया साहिब पातशाह शब्द उच्चारण किया। उस साहिब दे नाल अजिही लिव लगी। उस वक्त जदों इह शब्द उतरिया, उस साहिब दे तरो ताजा ओ वाक ओ शब्द, जो मैं इह लफ्ज वरत्या है कि तरो ताजा शब्द, भाव जेड़े के किसे दे जूठे नी, जेड़े के किसे दे बनौटी उचारे होए नी, अजिहे शब्द कई बार आप जी दे चरणा विच अर्ज कीती कि जदों तानसेन नूं पुछया गया कि तू इतना वधिया गाउंदा है, तेरा उस्ताद तेरा गुरु कैसा होएगा। आप जी श्रवण भी कई बार इस कहानी साखी नूं कीता कि उस वक्त जदों बादशाह अकबर और तानसेन जदों पहुंचदे ने अपने गुरु दे कोल, तानसेन ने तुरन लग्या कह दिता, गुरुदेव एक गल याद रखना, जो मेरे गुरु हन ओह धरती दे उत्ते ने, जीवित ने, गाउंदे भी ने, आनंदमई गाउणा है उन्हां दा, पर ओह तेरे दरबार विच नहीं आउणगे, ना ही तेरे वास्ते गाउणगे। क्यों? कारण, पैसे देवांगा, जो मंगदे ने दे देवांगा, पर मेरे दरबार विच गा लैण। तानसेन मुस्कुराया और कहन लगा, नहीं, ओह किसे वास्ते नहीं, ओह सिर्फ खुदा वास्ते गांदे ने, बंदे वास्ते नहीं। ओ इबादत करदे ने अकाल पुरख दी, भगवान दी, ओ दुनिया दे किसे राजे दी इबादत नहीं करदे। अर्ज करा, जदों स्वामी हरिदास जी दे आश्रम कोल पहुंचदे ने, रात वेले झाड़ियां विच लुक के बैठ गए। अमृत वेला होया, साधु अमृत वेले उठिया, इशनान कीता, ਅਜਿਹਾ ਪ੍ਰਭੂ ਦੀ ਮੌਜ ਵਿੱਚ ਹੋਏ, ਉਸ ਵਕਤ ਕਿਰਪਾ ਹੋਈ, ਅਜਿਹਾ ਅਲਾਪ ਲਗਾਇਆ, ਅਜਿਹਾ ਗਾਇਆ, ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਨਦੀਆਂ ਨਾਲੇ ਵੀ ਸ਼ਾਂਤ ਹੋ ਗਏ, ਵਗਦੀ ਹਵਾ ਵੀ ਜੋ ਹੈ ਰੁਕ ਗਈ, ਉਸ ਵਕਤ ਦਾ ਪੱਤਾ ਪੱਤਾ ਜੋ ਹੈ ਕੀਲਿਆ ਗਿਆ। ਬਾਦਸ਼ਾਹ ਔਰ ਤਾਨਸੇਨ ਉਹਨਾਂ ਦੀ ਅਵਸਥਾ ਅਜਿਹੀ ਬਣ ਗਈ ਮਾਨੋ ਜਿਵੇਂ ਕੋਈ ਪੁਤਲੇ ਹੁਣ ਮੂਰਤੀ ਹੋਵੇ, ਪ੍ਰਤਿਮਾ ਹੋਵੇ, ਜਾਨ ਪ੍ਰਾਣੀ ਨਹੀਂ, ਆਪਣੇ ਆਪ ਦੀ ਸੋਝੀ ਨਾ ਰਹੀ। ਕਿਉਂ? ਕਿਉਂਕਿ ਉਸ ਵਕਤ ਉਹ ਸਾਧੂ ਨੇ ਜੋ ਗਾਇਆ ਉਹ ਆਪ ਨਹੀਂ ਸੀ ਗਾ ਰਿਹਾ, ਉਸ ਦੇ ਅੰਦਰ ਉਸ ਦਾ ਸਾਈ, ਉਸ ਦਾ ਮਾਲਕ, ਉਸ ਦਾ ਪ੍ਰਭੂ ਆ ਕੇ ਬੋਲ ਰਿਹਾ ਸੀ, ਉਹ ਕਿਰਪਾ ਕਰ ਰਹੇ ਸੀ। ਬਾਦਸ਼ਾਹ ਜੋ ਹੈ ਅੱਖਾਂ ਚੋਂ ਹੰਝੂ ਨੇ ਔਰ ਰੋਈ ਜਾ ਰਿਹਾ, ਪਤਾ ਨਹੀਂ ਕਿਹੜੇ ਅਜਿਹੇ ਆਨੰਦ ਨੂੰ ਮਹਿਸੂਸ ਕੀਤਾ ਕਿ ਉਸ ਵਕਤ ਉਹ ਆਨੰਦ ਜੋ ਹੈ ਮੁਖ ਦੇ ਦੁਆਰਾ ਨਾ ਨਿਕਲ ਸਕਿਆ, ਜ਼ੁਬਾਨ ਕਥਨ ਕਰ ਹੀ ਨਾ ਸਕੀ, ਬਸ ਉੱਥੇ ਨੇਤਰ ਜੋ ਸੀ ਉਹ ਰੋ ਕੇ ਦੱਸ ਰਹੇ ਨੇ ਕਿ ਐਸਾ ਆਨੰਦ ਕਦੀ ਸੁਣਿਆ ਨਹੀਂ, ਐਸਾ ਆਨੰਦ ਮਹਿਸੂਸ ਨਹੀਂ ਕੀਤਾ। ਸਵਾਮੀ ਨੇ ਗੀਤ ਗਾਣਾ ਬੰਦ ਕੀਤਾ, ਕੁਟੀਆ ਵਿੱਚ ਤੁਰ ਗਏ। ਦੁਬਾਰਾ ਉਸ ਵਕਤ ਬਾਦਸ਼ਾਹ ਔਰ ਤਾਨਸੇਨ ਰੱਥ ਉੱਪਰ ਬੈਠ ਕੇ ਮਹਿਲਾਂ ਵਿੱਚ ਆਏ। ਪੂਰਾ ਰਸਤਾ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਈ, ਕਿਸੇ ਤਰ੍ਹਾਂ ਦਾ ਕੋਈ ਵਿਸ਼ਾ ਨਾ ਚੱਲਿਆ। ਇਸ ਤਰ੍ਹਾਂ ਲੱਗਦਾ ਸੀ ਪਤਾ ਨਹੀਂ ਕਿਹੜੀ ਅਜਿਹੀ ਚੀਜ਼ ਨੇ ਆ ਕੇ ਇਹਨਾਂ ਦੇ ਮਨ ਦੇ ਉੱਤੇ, ਇਹਨਾਂ ਦੇ ਮਸਤਿਸ਼ਕ ਦੇ ਉੱਤੇ, ਇਹਨਾਂ ਦੀ ਸੋਚ ਦੇ ਉੱਤੇ ਆ ਕੇ ਚੋਟ ਮਾਰੀ ਹੋਵੇ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੋਈ ਸ਼ਰਾਬੀ ਇਨਸਾਨ ਸ਼ਰਾਬਖਾਨੇ ਵਿੱਚੋਂ ਸ਼ਰਾਬ ਪੀ ਕੇ ਨਿਕਲਿਆ ਹੋਵੇ, ਉਹਨੂੰ ਦੁਨੀਆ ਭੁੱਲ ਗਈ ਹੋਵੇ। ਏਦਾਂ ਲੱਗਦਾ ਸੀ ਕਿ ਜਿਵੇਂ ਕੋਈ ਸਾਧੂ ਜਿਹੜਾ ਕਿ ਆਪਣੇ ਘਰ ਬਾਰ ਨੂੰ ਤਿਆਗ ਕੇ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਵੈਰਾਗੀ ਹੋ ਕੇ ਨਿਕਲ ਗਿਆ ਹੋਵੇ, ਘਰ ਦੀ ਸੋਝੀ ਨਾ ਰਹਿ ਜਾਏ। ਇਸ ਤਰ੍ਹਾਂ ਲੱਗਦਾ ਸੀ ਕੋਈ ਇਨਸਾਨ ਜਿਹੜਾ ਉਸਨੂੰ ਬ੍ਰਹਮ ਪਦਵੀ ਦੀ ਪ੍ਰਾਪਤੀ ਹੋ ਗਈ ਹੋਵੇ, ਉਹ ਪ੍ਰਭੂ ਦੇ ਵਿੱਚ ਵਿਲੀਨ ਹੋ ਗਿਆ ਹੋਏ, ਔਰ ਉਸ ਵਕਤ ਜਾ ਕੇ ਉਸ ਦੇ ਕੋਲ ਕੋਈ ਲਫ਼ਜ਼ ਹੀ ਨਾ ਰਹਿ ਜਾਏ ਬੋਲਣ ਵਾਲਾ। ਬੜੇ ਵਿਸਮਾਦ ਅਵਸਥਾ ਵਿੱਚ ਵਿਸਮਿਕ ਹੋ ਕੇ ਪਲਤੇ। ਸਾਰੀ ਰਾਤ ਬਾਦਸ਼ਾਹ ਸੋ ਨਾ ਸਕਿਆ। ਦਿਨ ਚੜਿਆ, ਸਭ ਤੋਂ ਪਹਿਲਾਂ ਇੱਕ ਆਵਾਜ਼ ਸੀ, ਤਾਨਸੇਨ ਨੂੰ ਬੁਲਾ ਕੇ ਲਿਆਓ। ਤਾਨਸੇਨ ਨੂੰ ਬੁਲਾਇਆ, ਜੀ ਬਾਦਸ਼ਾਹ ਕੀ ਹੁਕਮ ਹੈ? ਉੱਥੇ ਬਾਦਸ਼ਾਹ ਕਹਿਣ ਲੱਗੇ, ਕਿਵੇਂ ਹੋਇਆ ਇਹ, ਕਿਉਂ ਹੋਇਆ ਇਹ, ਹੋ ਕਿਵੇਂ ਸਕਦਾ? ਕੋਈ ਦੂਸਰਾ ਤੇ ਨਾ ਸਮਝ ਸਕਿਆ, ਪਰ ਤਾਨਸੇਨ ਮੁਸਕੁਰਾਇਆ। ਉੱਥੇ ਕਈ ਲੋਕ ਸੁਣ ਰਹੇ ਸੀ ਕਿ ਇਹ ਬਾਦਸ਼ਾਹ ਕੀ ਕਹਿ ਰਹੇ ਨੇ, ਇਹ ਕਿਵੇਂ ਹੋਇਆ, ਇਹ ਹੋ ਕਿਵੇਂ ਸਕਦਾ? ਉਹਦਾ ਭਾਵ ਸੀ ਕਿ ਤੇਰਾ ਗਾਣਾ ਵੀ ਮੈਂ ਸੁਣਦਾ ਆ, ਪਰ ਉਹ ਆਨੰਦ ਨਹੀਂ ਮਿਲਿਆ ਜਦੋਂ ਤੇਰੇ ਗੁਰੂ ਦੇ ਉਹ ਸੰਗੀਤ ਨੇ ਅਜਿਹਾ ਮਦਹੋਸ਼ ਕਰ ਦਿੱਤਾ ਜਿਵੇਂ ਜ਼ਹਿਰੀਲਾ ਨਾਗ ਬੀਨ ਦੀ ਆਵਾਜ਼ ਦੇ ਅੱਗੇ ਆਪਣਾ ਜ਼ਹਿਰ ਵਿਸਾਰ ਕੇ ਮਸਤ ਹੋ ਕੇ ਨੱਚਦਾ ਹੈ। ਬਾਦਸ਼ਾਹ ਕਹਿਣ ਲੱਗਾ, ਇਹ ਕਿਵੇਂ ਹੋ ਗਿਆ, ਮੈਨੂੰ ਦੁਨੀਆ ਹੀ ਭੁੱਲ ਗਈ, ਇਸ ਤਰ੍ਹਾਂ ਲੱਗਦਾ ਸੀ ਮੈਂ ਕਿਸੇ ਪਰਲੋਕ ਦੇ ਵਿੱਚ ਪਹੁੰਚ ਚੁੱਕਿਆ। ਤਾਨਸੇਨ, ਇਹ ਦੱਸ ਇਤਨਾ ਫਰਕ ਕਿਉਂ ਹੈ? ਉੱਥੇ ਫਿਰ ਤਾਨਸੇਨ ਨੇ ਇੱਕ ਗੱਲ ਕਹੀ ਕਿ ਬਾਦਸ਼ਾਹ, ਇਹ ਵੀ ਪੁੱਛਣ ਵਾਲੀ ਗੱਲ ਹੈ। ਬਾਦਸ਼ਾਹ ਕਹਿਣ ਲੱਗੇ, ਹਾਂ ਤਾਨਸੇਨ, ਸਾਰੀ ਰਾਤ ਮੈਨੂੰ ਉਸ ਸੰਗੀਤ ਦਾ ਨਸ਼ਾ ਜੋ ਹੈ ਮਹਿਸੂਸ ਹੁੰਦਾ ਰਿਹਾ, ਸਾਰੀ ਰਾਤ ਮੈਨੂੰ ਪ੍ਰਤੀਤ ਹੋਇਆ ਕਿ ਹਜੇ ਵੀ ਉਹ ਮਹਾ ਆਨੰਦ ਜੋ ਹੈ ਮੇਰੇ ਰੋਮ ਰੋਮ ਵਿੱਚ ਝਲਕ ਰਿਹਾ। ਇਸ ਤਰ੍ਹਾਂ ਮੇਰੇ ਕੰਨਾਂ ਨੂੰ ਫੀਲ ਹੋ ਰਿਹਾ ਸੀ, ਮਹਿਸੂਸ ਹੁੰਦਾ ਸੀ ਕਿ ਹਜੇ ਵੀ ਤੇਰੇ ਗੁਰੂ ਗਾ ਰਹੇ ਨੇ ਔਰ ਮੈਂ ਸੁਣ ਰਿਹਾ। ਅਸਲ ਵਿੱਚ ਗੱਲ ਕੀ ਹੋਈ, ਉਹ ਸੰਗੀਤ ਜੋ ਸੁਣਿਆ ਸੀ ਉਹ ਸਵਾਮੀ ਆਪ ਨਹੀਂ ਗਾ ਰਹੇ ਸੀ, ਉਹ ਪਰਮਾਤਮਾ ਗਾ ਰਿਹਾ ਸੀ। ਉੱਥੇ ਤਾਨਸੇਨ ਕਹਿਣ ਲੱਗੇ ਕਿ ਬਾਦਸ਼ਾਹ, ਮੇਰੇ ਵਿੱਚ ਔਰ ਗੁਰੂ ਦੇ ਵਿੱਚ ਫਰਕ ਇਤਨਾ ਕੁ ਹੈ, ਮੈਂ ਇਹ ਸੋਚਦਾ ਗਾਉਂਦਾ ਹਾਂ ਜਦੋਂ ਮੈਂ ਗਾਵਾਂਗਾ ਮੈਨੂੰ ਕੀ ਮਿਲੇਗਾ, ਮੇਰੀ ਸੋਚ, ਮੇਰੀ ਪਹੁੰਚ ਤੇਰੇ ਉਸ ਪਦਾਰਥ ਵੱਲ ਹੈ, ਪਰ ਜੋ ਮੇਰੇ ਗੁਰੂ ਦੇਵ ਨੇ ਜਦੋਂ ਉਹਨਾਂ ਦੇ ਭਾਂਡੇ ਵਿੱਚ, ਉਹਨਾਂ ਦੇ ਇਸ ਕਵਲ ਰੂਪੀ ਹਿਰਦੇ ਦੇ ਵਿੱਚ ਆ ਕੇ ਪ੍ਰਭੂ ਦੀ ਦਾਤ ਸਮਾ ਜਾਂਦੀ ਹੈ, ਉਸ ਵਕਤ ਮੇਰੇ ਗੁਰੂ ਦੇਵ ਅਜਿਹੇ ਮਸਤੀ ਵਿੱਚ ਆ ਕੇ ਝੂਮਦੇ ਨੇ, ਗਾਉਂਦੇ ਨੇ ਕਿ ਜਿਸ ਨੂੰ ਸੁਣ ਕੇ ਬਾਦਸ਼ਾਹ ਤੂੰ ਕੀ ਪਸ਼ੂ ਪੰਛੀ ਤੱਕ ਮੋਹਿਤ ਹੋ ਜਾਂਦੇ ਨੇ। ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚੋਂ ਨਿਕਲੇ ਲਫ਼ਜ਼ ਜੋ ਕਿ ਬਾਸੀ ਨਹੀਂ ਹੋਣਗੇ, ਸਦਾ ਤਰੋ ਤਾਜ਼ੇ ਰਹਿਣਗੇ। ਅਰਜ਼ ਮੈਂ ਕਰ ਰਿਹਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕਿਹਾ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਅਜਿਹੇ ਤਰੋ ਤਾਜ਼ਾ ਲਫ਼ਜ਼ ਜਿਹੜੇ ਕਿ ਉਸ ਪ੍ਰਭੂ ਦੇ ਦਵਾਰ ਵਿੱਚੋਂ ਜਿਵੇਂ ਹੀ ਉਤਰੇ ਤੇ ਸਤਿਗੁਰੂ ਪਾਤਸ਼ਾਹ ਸਾਨੂੰ ਭੇਟ ਦਿੱਤੀ, ਉੱਥੇ ਬਖਸ਼ਿਸ਼ ਕੀਤੀ ਕਿ ਜਿਵੇਂ ਮਨ ਜਿਹੜਾ ਹੈ ਮਨ ਹਾਲੀ ਬਣ ਜੇ, ਤੇਰਾ ਮਨ ਇੱਕ ਕਿਸਾਨ ਵੱਤ ਹੋਵੇ, ਕਿਰਸਾਨੀ ਕਰਨੀ ਤੇਰਾ ਜਿਹੜਾ ਕਰਮ ਹੈ ਤੇਰੀ ਕ੍ਰਿਤ ਜੋ ਹੈ ਉਹ ਹੋਵੇ ਕਿਰਸਾਨੀ, ਸਰਮ ਪਾਣੀ ਔਰ ਜਿਹੜਾ ਤੂੰ ਪਾਣੀ ਪਾਣਾ ਹੈ ਉਹ ਹੋਵੇ ਸ਼੍ਰਮ ਭਾਵ ਸਖਤ ਮਿਹਨਤ, ਤਨ ਖੇਤ ਤੇਰਾ ਸਰੀਰ ਜਿਹੜਾ ਉਹ ਖੇਤ ਹੋਵੇ, ਜਿਵੇਂ ਕਿ ਇੱਕ ਕਿਸਾਨ ਖੇਤਾਂ ਵਿੱਚ ਜਾ ਕੇ ਉੱਥੇ ਸਭ ਤੋਂ ਪਹਿਲਾਂ ਕੀ ਕਰਦਾ ਹੈ, ਫਸਲ ਨੂੰ ਆਪਣੀ ਜ਼ਮੀਨ ਨੂੰ ਵਾਹੁਣਾ ਕਰਦਾ ਹੈ, ਔਰ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਉਹ ਕਿਸਾਨ ਹੈ ਤੇਰੇ ਅੰਦਰ ਹੀ ਉਹ ਸਾਰਾ ਕੁਛ ਹੈ, ਜਿਵੇਂ ਗੁਰਬਾਣੀ ਦੇ ਮਹਾਂਵਾਕ ਕਿ ਸਭ ਕੁਛ ਕਰਮ ਹੈ, ਹੇ ਇਨਸਾਨ ਸਾਰਾ ਕੁਛ ਤੇਰੇ ਅੰਦਰ ਹੈ। ਜਿਵੇਂ ਕਿ ਮੰਨ ਲਵੋ ਜੇ ਅਸੀਂ ਕਿਸੇ ਦੇਸ਼ ਵਿੱਚ ਘੁੰਮਣਾ ਹੋਵੇ, ਕੋਈ ਸਾਨੂੰ ਕਹੇ ਕਿ ਤੂੰ ਆਪਣੀ ਜੇਬ ਦੇ ਵਿੱਚ ਪੂਰਾ ਭਾਰਤ ਪਾ ਸਕਦਾ ਹੈ, ਪੂਰਾ ਭਾਰਤ ਤੇਰੀ ਜੇਬ ਵਿੱਚ ਸਮਾ ਜਾਏਗਾ, ਤੇ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਪੂਰਾ ਦੇਸ਼ ਔਰ ਨਿੱਕੀ ਜੀ ਜੇਬ ਚ ਕਿਵੇਂ ਸਮਾ ਸਕਦਾ। ਤੇ ਸਾਹਿਬ ਪਾਤਸ਼ਾਹ ਉਸ ਇਨਸਾਨ ਦੇ ਸਵਾਲ ਦਾ ਜਵਾਬ ਦਿੰਦੇ ਨੇ ਜਿਹੜਾ ਕਹਿੰਦਾ ਹੈ ਕਿ ਪੂਰਾ ਪਰਮਾਤਮਾ ਮੇਰੇ ਵਿੱਚ ਸਮਾ ਜਾਏ, ਤੇ ਸਤਿਗੁਰੂ ਦੱਸਦੇ ਨੇ ਕਿ ਜਿਵੇਂ ਉਹ ਪਰਮਾਤਮਾ ਹੈ ਸਰਬੱਤ ਦਾ ਸਾਂਝਾ ਔਰ ਤੂੰ ਕਹਿੰਦਾ ਹੈ ਉਹ ਤੇਰੇ ਵਿੱਚ ਆ ਕੇ ਸਮਾਏ, ਉਸ ਦੇ ਵਾਸਤੇ ਸਤਿਗੁਰੂ ਜੀ ਪਹਿਲਾਂ ਇਨਸਾਨ ਨੂੰ ਤਿਆਰ ਕਰਦੇ ਨੇ, ਕਹਿੰਦੇ ਨੇ ਤੂੰ ਉਸ ਕਿਸਾਨ ਵੱਲ ਵੇਖ, ਸਭ ਤੋਂ ਪਹਿਲਾਂ ਉਹਦੀ ਕ੍ਰਿਤ ਵੇਖ ਕੈਸੀ ਹੈ, ਅਜਿਹਾ ਕਰਮ ਕਰ ਫਿਰ ਤੂੰ ਇੱਕ ਮੰਜ਼ਿਲ ਦੇ ਉੱਤੇ ਪਹੁੰਚੇਗਾ। ਮਨ ਹਾਲੀ ਤੇਰਾ ਮਨ ਜਿਹੜਾ ਹੈ ਉਹ ਹਾਲੀ ਹੋ ਜੇ ਕਿਸਾਨ, ਕਿਰਸਾਨੀ ਕਰਨੀ ਜਿਵੇਂ ਉਹ ਜੱਟ ਜਿਹੜਾ ਹੈ ਖੇਤ ਵਿੱਚ ਜਾ ਕੇ ਕਈ ਫੜੀ ਹੋਵੇ, ਕੁਛ ਵੀ ਉਹਨੇ ਫੜਿਆ ਹੋਵੇ ਕਿ ਖੇਤੀ ਕਰਨੀ ਹੈ, ਉਹਦਾ ਕਰਮ ਹੈ ਖੇਤੀ ਕਰਨਾ, ਤੇ ਜੱਟ ਜਿਹੜਾ ਹੈ ਆਪ ਹੈ ਕਿਸਾਨ, ਤੇਰੇ ਅੰਦਰ ਵੀ ਉਹੀ ਕ੍ਰਿਤ ਚੱਲੇ, ਮਨ ਹਾਲੀ ਤੇਰਾ ਮਨ ਜਿਹੜਾ ਹਾਲੀ ਬਣ ਜੇ, ਤੇਰਾ ਮਨ ਕਿਸਾਨ ਬਣ ਜੇ, ਕਿਰਸਾਨੀ ਕਰਨੀ ਜਿਹੜੀ ਤੇਰੀ ਕਰਨੀ ਹੈ ਉਹ ਬਣ ਜੇ ਉਹ ਕ੍ਰਿਤ, ਜਿਵੇਂ ਉਹ ਫਸਲ ਨੂੰ ਉਸ ਜ਼ਮੀਨ ਨੂੰ ਵਾਹੁੰਦਾ ਹੈ, ਤੂੰ ਆਪਣੇ ਇਸ ਮਨ ਦੇ ਉੱਤੇ ਧਿਆਨ ਦੇ, ਸਰਮ ਪਾਣੀ ਤਨ ਖੇਤ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ। ਮਨ ਹੈ ਕਿਸਾਨ, ਕਰਨੀ ਹੈ ਖੇਤੀ, ਸਰਮ ਸਖਤ ਮਿਹਨਤ ਹੈ ਪਾਣੀ, ਔਰ ਤਨ ਹੈ ਖੇਤ। ਜਦੋਂ ਮਨ ਜਿਹੜਾ ਹਾਲੀ ਬਣ ਜਾਏਗਾ, ਫਿਰ ਹਾਲੀ ਬਣਿਆ ਹੋਇਆ ਮਨ ਜਿਵੇਂ ਕਿਸਾਨ ਜਿਹੜਾ ਬੜਾ ਧਿਆਨ ਦੇਣਾ, ਜਿਵੇਂ ਕਿਸਾਨ ਜਿਹੜਾ ਖੇਤ ਨੂੰ ਸਵਾਰਦਾ, ਫਿਰ ਇਹ ਜਿਹੜਾ ਤਨ ਜਿਹੜਾ ਦੌੜਿਆ ਫਿਰਦਾ ਜਿਹਨੂੰ ਦੁਨੀਆਂ ਦੇ ਰੰਗ ਚੰਗੇ ਲੱਗਦੇ ਨੇ, ਇਸ ਤਨ ਨੂੰ ਜਿਹਨੂੰ ਦੁਨੀਆਂ ਨਾਲ ਪਿਆਰ ਚੰਗਾ ਲੱਗਦਾ, ਇਸ ਤਨ ਨੂੰ ਦੁਨੀਆਂ ਨਾਲ ਮੋਹ ਪਾਉਣਾ ਚੰਗਾ ਲੱਗਦਾ, ਇਸ ਤਨ ਨੂੰ ਦੁਨੀਆਂ ਦੇ ਜਿਹੜੀ ਚੀਜ਼ ਦੁਨੀਆਂ ਨੂੰ ਚੰਗੀ ਲੱਗੇ ਬੰਦਾ ਉਹ ਕਰਦਾ, ਕਿਉਂ? ਕਿਉਂਕਿ ਹਜੇ ਤੱਕ ਇਹਨੇ ਉਹ ਕਿਰਸਾਨੀ ਵਾਲੀ ਕਰਨੀ ਕੀਤੀ ਨਹੀਂ। ਜਿਵੇਂ ਸਿਆਣੇ ਜ਼ਮੀਨਦਾਰ ਨੇ ਇਹ ਵੇਖਣਾ ਹੁੰਦਾ ਕਿ ਇਸ ਵਕਤ ਰੁੱਤ ਕਿਹੜੀ ਚੀਜ਼ ਦੀ ਹੈ, ਮੈਂ ਉਹ ਚੀਜ਼ ਬੀਜਾਂ, ਰੁੱਤ ਹੋਵੇ ਕਣਕ ਬੀਜਣ ਦੀ, ਤੇ ਉਸ ਵਕਤ ਉਹ ਇਨਸਾਨ ਜਿਹੜਾ ਬੀਜਣ ਲੱਗ ਪਏ ਚੌਲ ਧਾਨ, ਇਹ ਚੀਜ਼ਾਂ ਬੀਜਣ ਲੱਗ ਪਵੇ, ਉਹਨੂੰ ਸਿਆਣਾ ਕੌਣ ਕਹੇਗਾ? ਰੁੱਤ ਹੋਵੇ ਨਾਮ ਜਪਣ ਦੀ, ਇਨਸਾਨ ਜਿਹੜਾ ਕਈ ਤਰ੍ਹਾਂ ਦੇ ਕਰਮ ਧਰਮਾਂ ਦੇ ਵਿੱਚ ਉਲਝ ਜਾਵੇ, ਉਹ ਉਸ ਤਰ੍ਹਾਂ ਦੇ ਅਣਜਾਣ ਕਿਸਾਨ ਵਾਂਗੂ ਹੈ। ਸੋ ਅਰਜ਼ ਕਰਾਂ ਕਿ ਸਾਹਿਬ ਪਾਤਸ਼ਾਹ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਇੱਕ ਸਿਆਣਾ ਕਿਸਾਨ ਜੋ ਉਸ ਵਕਤ ਵੇਖਦਾ ਹੈ ਕਿ ਇਹ ਸਮਾਂ ਹੈ ਕਣਕ ਬੀਜਣ ਦਾ, ਇਹ ਸਮਾਂ ਹੈ ਧਾਨ ਬੀਜਣ ਦਾ, ਇਹ ਸਮਾਂ ਹੈ ਮੱਕੀ ਬੀਜਣ ਦਾ, ਉਸ ਸਮੇਂ ਨੂੰ ਵੇਖ ਕੇ ਉਹ ਜੋ ਬੀਜੇਗਾ ਭਰਪੂਰ ਲਾਭ ਉਠਾਏਗਾ। ਤੇ ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਨੇ ਵੀ ਸਿੱਖਾਂ ਨੂੰ ਫਿਰ ਉਪਦੇਸ਼ ਦਿੱਤਾ, ਆਪਣੇ ਉਸ ਭਗਤਾਂ ਨੂੰ ਪਿਆਰਿਆਂ ਨੂੰ ਉਪਦੇਸ਼ ਦਿੱਤਾ ਕਿ ਜਿਵੇਂ ਉਹ ਗੁਰੂ ਕਾ ਪੈਦਾ ਕੀਤਾ ਹੋਇਆ ਇੱਕ ਇਨਸਾਨ ਜੋ ਕਿ ਮੌਕੇ ਦੀ ਨਜ਼ਾਕਤ ਨੂੰ ਵੇਖ ਕੇ ਫਸਲ ਬੀਜਦਾ ਹੈ, ਜਿਹੜੇ ਦਿਨ ਤੂੰ ਵੀ ਉਸ ਕਿਸਾਨ ਵਰਗਾ ਬਣ ਗਿਆ ਸਮਝ ਲਈ ਤੂੰ ਰਸਤੇ ਦੇ ਉੱਤੇ ਤੁਰ ਪਿਆ ਹੈ, ਤੇ ਜਦੋਂ ਤੂੰ ਤੁਰ ਪਿਆ ਸਮਝ ਲਈ ਤੇਰਾ ਪ੍ਰਭੂ ਸਤਿਗੁਰੂ ਤੇਰੇ ਤੋਂ ਦੂਰ ਨਹੀਂ। ਸੋ ਕਹਿੰਦੇ ਨੇ ਮਨ ਹਾਲੀ ਤੇਰਾ ਮਨ ਇੱਕ ਕਿਸਾਨ ਬਣੇ। ਔਰ ਕਿਸਾਨ ਨੂੰ ਜਦੋਂ ਅਸੀਂ ਵੇਖੀਏ, ਸਰਦੀ ਗਰਮੀ ਧੁੱਪ ਹਨੇਰੀ ਕੁਛ ਵੀ ਹੋਵੇ, ਉਹ ਆਪਣੇ ਸਰੀਰ ਦੇ ਉੱਤੇ ਸਹਾਰਦਾ ਹੋਇਆ ਉਹ ਆਪਣੇ ਕੰਮ ਨੂੰ ਨਹੀਂ ਛੱਡਦਾ, ਉਹ ਆਪਣੇ ਕਾਰਜ ਨੂੰ ਕਰਦਾ ਹੀ ਜਾਂਦਾ ਹੈ। ਇੱਕ ਵਾਰ ਦੀ ਗੱਲ ਕਿ ਜਦੋਂ ਇਨਸਾਨ ਸਖਤ ਸੰਘਰਸ਼ ਕਰੇ, ਸਖਤ ਮਿਹਨਤ ਕਰੇ, ਉਸ ਦਾ ਸਿੱਟਾ, ਉਸ ਦਾ ਫਲ ਤੇ ਉਹਨੂੰ ਮਿਲੇਗਾ ਹੀ। ਕੋਈ ਭਗਤ ਜੋ ਕਿ ਰੋਜ਼ ਨਿੱਤ ਪ੍ਰਤੀ ਦਿਨ ਸੇਵਾ ਕਰਨ ਜਾਂਦੇ ਸੀ, ਸ਼ਿਵ ਭਗਵਾਨ ਦੀ ਇੱਕ ਪ੍ਰਤਿਮਾ ਸ਼ਿਵ ਲਿੰਗ ਜਿਸ ਦੇ ਉੱਤੇ ਜਾ ਕੇ ਉਹਨਾਂ ਨੇ ਪੂਜਾ ਹਰ ਰੋਜ਼ ਕਰਨੀ, ਹਰ ਰੋਜ਼ ਦਾ ਨਿੱਤ ਨਿਯਮ ਸੀ। ਇੱਕ ਦਿਨ ਅੱਜ ਵੀ ਗਏ, ਕੱਲ ਵੀ ਗਏ, ਪਰਸੋਂ ਵੀ ਗਏ। ਇੱਕ ਅਜਿਹਾ ਸਾਕਤ ਪੁਰਸ਼ ਜੋ ਕਿ ਉਸਦਾ ਵੀ ਇੱਕ ਨਿਯਮ ਬਣਿਆ ਸੀ ਕਿ ਇਹ ਜੋ ਇਨਸਾਨ ਪੂਜਾ ਕਰਨ ਜਾਂਦਾ ਹੈ ਇਸ ਦੇ ਵਿੱਚ ਵਿਘਨ ਪਾਵਾਂਗਾ, ਪਰ ਨਿਯਮ ਇਸ ਦਾ ਵੀ ਹੈ, ਨਿਯਮ ਉਸ ਦਾ ਵੀ ਹੈ, ਉਹ ਸੇਵਾ ਕਰਦਾ, ਨਿਯਮ ਇਸ ਦਾ ਵੀ ਹੈ, ਇਹ ਜਾ ਕੇ ਸਾਰਾ ਕੁਛ ਚੁੱਕ ਕੇ ਸੁੱਟ ਦਿੰਦਾ ਸੀ। ਇੱਕ ਦਿਨ ਕੀ ਹੋਇਆ, ਇਤਨੀ ਮੀਂਹ ਹਨੇਰੀ ਆਇਆ ਕਿ ਉਸ ਵਕਤ ਜਿਹੜਾ ਪੂਜਾ ਕਰਨ ਵਾਲਾ ਉਹਨੇ ਭਲੇ ਨੇ ਸੋਚਿਆ ਅੱਜ ਰਹਿਣ ਦਿੰਦੇ ਹਾਂ ਕੋਈ ਗੱਲ ਨਹੀਂ, ਪਰ ਦੂਸਰਾ ਆਪਣੇ ਨਿਯਮ ਤੇ ਅਜਿਹਾ ਪਰਪੱਕ ਸੀ, ਜਾ ਕੇ ਉਹਨੇ ਦੇਖਿਆ ਕਿ ਅੱਜ ਤੇ ਪੂਜਾ ਹੀ ਨਹੀਂ ਹੋਈ। ਜਦੋਂ ਉਹ ਤੁਰਿਆ ਜਾਂਦਾ ਹੈ, ਕਈ ਤਰੀਕੇ ਦੀ ਇਹ ਕਹਾਣੀ ਆਉਂਦੀ ਹੈ ਕਿ ਉਸ ਵਕਤ ਪ੍ਰਭੂ ਨੇ ਵੇਖਿਆ ਇਹ ਆਪਣੇ ਨਿਯਮ ਦਾ ਬੱਝਿਆ ਹੋਇਆ ਆ ਗਿਆ ਹੈ। ਜੋ ਵੀ ਪਦਾਰਥ ਉਸ ਵਕਤ ਪੂਜਾ ਕਰਨ ਵਾਲਾ ਰੱਖਦਾ ਸੀ ਪ੍ਰਭੂ ਨੇ ਉੱਥੇ ਆ ਕੇ ਰੱਖ ਦਿੱਤਾ। ਇਹ ਪਹੁੰਚਿਆ, ਜਾ ਕੇ ਇਹਨੇ ਵੇਖਿਆ, ਪੂਜਾ ਕਰਕੇ ਤੁਰ ਗਿਆ, ਚੱਕਿਆ ਸਮਾਨ ਸਾਰਾ ਨਾਲ ਦੀ ਨਦੀ ਦੇ ਵਿੱਚ ਸੁੱਟ ਦਿੱਤਾ। ਤੁਰੰਤ ਪ੍ਰਭੂ ਪ੍ਰਗਟ ਹੁੰਦੇ ਨੇ ਉੱਥੇ, ਕਿਉਂ? ਕਿਉਂਕਿ ਭਗਵਾਨ ਨੇ ਉਸ ਦੀ ਕਰਨੀ ਨੂੰ ਵੇਖਿਆ, ਉਸ ਦੇ ਸਿਦਕ, ਉਸ ਦੀ ਦ੍ਰਿੜਤਾ ਨੂੰ ਵੇਖਿਆ ਕਿ ਤੇਰੀ ਦ੍ਰਿੜਤਾ ਜਿਹੜੀ ਹੈ ਉਹ ਸਭ ਤੋਂ ਵੱਡੀ ਹੈ। ਅਸਲ ਕਹਿਣ ਤੋਂ ਭਾਵ ਹੈ ਮੇਰਾ ਕਿ ਜਦੋਂ ਇਨਸਾਨ ਜਿਹੜਾ ਹੈ ਉਸ ਦੀ ਕਰਨੀ ਜੋ ਹੈ ਪਰਪੱਕ ਹੋਵੇ, ਉਸ ਦਾ ਵਿਸ਼ਵਾਸ ਪਰਪੱਕ ਹੋਵੇ, ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਮਨ ਹਾਲੀ ਤੇਰਾ ਮਨ ਇੱਕ ਚੰਗੇ ਹਾਲੀ ਵਰਗਾ ਹੋਵੇ। ਉਹ ਹਾਲੀ, ਉਹ ਕਿਸਾਨ ਜਿਹੜਾ ਹੈ, ਕੈਸਾ ਵੀ ਸਮਾਂ ਹੋਵੇ ਆਪਣੇ ਸਮੇਂ ਨੂੰ ਉਹ ਖਜਾਉਂਦਾ ਨਹੀਂ, ਆਪਣਾ ਕਰਮ ਕਰਦਾ ਹੀ ਰਹਿੰਦਾ। ਬੜੇ ਚਿਰ ਪਹਿਲਾਂ ਕਿਸੇ ਸਿਆਣੇ ਬਜ਼ੁਰਗ ਕੋਲੋਂ ਇੱਕ ਗੱਲ ਸੁਣੀ ਕਿ ਉਹ ਸਮੇਂ ਸੀ ਜਦੋਂ ਕਿ ਬਾਰਿਸ਼ ਦਾ ਨਾਮ ਨਿਸ਼ਾਨ ਨਾ ਰਿਹਾ, ਹਰ ਪਾਸੇ ਕਾਲ ਪੈ ਗਿਆ, ਲੋਕ ਭੁੱਖੇ ਮਰਨ ਲੱਗੇ, ਸਾਰੇ ਲੋਕ ਵਿਹਲੇ ਬੈਠ ਗਏ ਕਿ ਮੀਂਹ ਤੇ ਪੈਂਦਾ ਨਹੀਂ, ਕੀ ਹਾਲ ਜੋਣੇ ਨੇ, ਕੀ ਹਾਲੀ ਦਾ ਸਮਾਂ ਹੈ, ਇਹ ਵਾਹੀ ਦਾ ਸਮਾਂ ਨਹੀਂ। ਇੱਕ ਕਿਸਾਨ ਅਜਿਹਾ ਸੀ ਜੋ ਕਿ ਹਰ ਰੋਜ਼ ਉਸਨੇ ਆਪਣੇ ਮੋਢੇ ਉੱਤੇ ਹਲ ਚੁੱਕਣੀ, ਅਜਿਹੀ ਹਾਲਤ ਬਣ ਗਈ ਕਿ ਉਸ ਦੇ ਬਲਦ ਵੀ ਜਵਾਬ ਦੇ ਗਏ, ਆਪ ਹੀ ਉਸਨੇ ਜਾ ਕੇ ਹਲ ਨੂੰ ਬੜੇ ਔਖੇ ਹੋ ਕੇ ਵਾਹੁਣਾ, ਆਪ ਹੀ ਅੱਗੇ ਜੁੜਨਾ, ਆਪਣੇ ਪੁੱਤਰ ਨੂੰ ਨਾਲ ਲਗਾ ਦੇਣਾ। ਹਰ ਰੋਜ਼ ਜਾਂਦੇ ਨੂੰ ਵੇਖ ਕੇ ਪਿੰਡ ਦੇ ਲੋਕਾਂ ਨੇ ਕਿਹਾ, ਉਹ ਤੂੰ ਕਮਲਾ ਬੰਦਾ, ਤੈਨੂੰ ਭੋਰਾ ਨਹੀਂ ਪਤਾ ਕਿ ਨਾ ਹੀ ਮੀਂਹ ਪੈਂਦਾ ਪਿਆ, ਨਾ ਹੀ ਫਸਲ ਹੋਏਗੀ, ਫਿਰ ਵੀ ਰੋਜ਼ ਤੂੰ ਆਪਣਾ ਨਿਤ ਕਰਮ ਕਰਦਾ ਹੈ, ਹਰ ਰੋਜ਼ ਜਾ ਕੇ ਤੂੰ ਹਲ ਵਾਹੁੰਦਾ, ਲੱਗਦਾ ਹੈ ਕਿਸੇ ਚੀਜ਼ ਦਾ ਪ੍ਰਭਾਵ ਤੇਰੇ ਦਿਮਾਗ ਤੇ ਪੈ ਗਿਆ, ਤੈਨੂੰ ਸੋਝੀ ਨਹੀਂ ਰਹੀ। ਪਰ ਉਸ ਕਿਸਾਨ ਨੇ, ਉਸ ਹਾਲੀ ਨੇ ਇੱਕ ਜਵਾਬ ਐਸਾ ਦਿੱਤਾ ਜੋ ਕਿ ਬੜਾ ਹੀ ਲਾਜਵਾਬ ਸੀ ਔਰ ਬੜਾ ਹੀ ਵਧੀਆ, ਸਾਡੇ ਵਾਸਤੇ ਬੜਾ ਹੀ ਲਾਭਪ੍ਰਦ ਹੋ ਸਕਦਾ ਹੈ, ਲਾਭਦਾਇਕ ਹੋ ਸਕਦਾ ਹੈ। ਉਸ ਕਿਸਾਨ ਨੇ ਇਹ ਗੱਲ ਕਹੀ ਕਿ ਵੀਰ ਮੇਰਿਓ, ਠੀਕ ਹੈ ਤੁਹਾਡੀ ਗੱਲ ਕਿ ਤੁਸੀਂ ਕਹਿੰਦੇ ਹੋ ਮੀਂਹ ਨਹੀਂ ਪੈਂਦਾ ਤੇ ਕਿਉਂ ਹਲ ਵਾਹੁਣਾ ਹੈ, ਪਰ ਯਾਦ ਰੱਖਣਾ ਮੈਂ ਹਲ ਇਸ ਕਰਕੇ ਨਹੀਂ ਵਾਹੁੰਦਾ ਕਿ ਜਾ ਕੇ ਫਸਲ ਹੀ ਉਗਾਵਾਂਗਾ, ਮੈਂ ਹਲ ਇਸ ਕਰਕੇ ਵਾਹੁੰਦਾ ਹਾਂ ਕਿਤੇ ਮੈਂ ਹਲ ਵਾਹੁਣਾ ਹੀ ਨਾ ਭੁੱਲ ਜਾਵਾਂ, ਕਿਤੇ ਮੀਂਹ ਪਵੇ ਔਰ ਮੈਨੂੰ ਹਲ ਵਾਹੁਣ ਦੀ ਜਾਚ ਹੀ ਨਾ ਭੁੱਲ ਜਾਏ, ਇਸ ਕਰਕੇ ਮੈਂ ਕਰਦਾ। ਤੇ ਉਸ ਵਕਤ ਦੀ ਕਹਾਣੀ ਦੇ ਮੁਤਾਬਕ ਕਹਿੰਦੇ ਨੇ ਇੰਦਰ ਦੇਵਤਾ ਸੁਣਦਾ ਪਿਆ ਸੀ, ਉਹਨੇ ਕਿਹਾ ਮਨਾ, ਉਹ ਮੈਂ ਕਿਤੇ ਹੁਕਮ ਦੇਣਾ ਨਾ ਭੁੱਲ ਜਾਵਾਂ। ਜਲ ਦੇਵਤਾ ਸੁਣਦਾ ਪਿਆ ਸੀ, ਉਹ ਨੇ ਸੋਚਿਆ ਉਹ ਮੈਂ ਹੁਕਮ ਮੰਨਣਾ ਨਾ ਭੁੱਲ ਜਾਵਾਂ, ਕਿਤੇ ਮੀਂਹ ਪਾਉਣਾ ਨਾ ਭੁੱਲ ਜਾਵਾਂ। ਹੋਇਆ ਕਿ ਉਸ ਦਿਨ ਉਹ ਵਾਹ ਕੇ ਆਇਆ, ਘਰ ਆਇਆ, ਇਤਨੀ ਬਾਰਿਸ਼ ਪਈ ਕਿ ਸਵੇਰੇ ਜਾ ਕੇ ਉਸਨੇ ਜਿਤਨੀ ਉਹ ਫਸਲ ਸੀ ਉਸ ਦੇ ਨੱਕੇ ਵੱਟਾਂ ਉੱਚੀਆਂ ਕਰ ਲਈਆਂ, ਪਾਣੀ ਸੰਭਾਲ ਲਿਆ। ਕੁਛ ਕੁ ਦਿਨਾਂ ਬਾਅਦ ਫਿਰ ਉਹਨੂੰ ਸਵਾਰ ਕੇ ਫਸਲ ਬੀਜ ਦਿੱਤੀ ਔਰ ਦੂਸਰੇ ਲੋਕ ਵੇਖਦੇ ਰਹਿ ਗਏ। ਅਸਲ ਵਿੱਚ ਕੀ ਹੁੰਦਾ ਹੈ ਕਿ ਜਦੋਂ ਇਨਸਾਨ ਉਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਰਪੱਕ ਹੋ ਕੇ ਲੱਗਿਆ ਰਹੇ, ਉਸ ਦਾ ਮਨ ਕੈਸਾ ਹੋਣਾ ਚਾਹੀਦਾ ਹੈ? ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਨ ਹਾਲੀ, ਤੇਰਾ ਮਨ ਇੱਕ ਹਾਲੀ ਇੱਕ ਕਿਸਾਨ ਵਰਗਾ ਤਗੜਾ ਹੋਵੇ। ਪਤਾ ਨਹੀਂ ਕਿ ਕਿਹੜਾ ਉਹ ਸਮਾਂ ਹੋਵੇ ਜਦੋਂ ਉਹ ਤੇਰੀ ਪੁਕਾਰ ਸੁਣ ਲਵੇ, ਤੇ ਜੇ ਤੇਰਾ ਮਨ ਚੰਗਾ ਹਾਲੀ ਵਰਗਾ ਤਗੜਾ ਹੋਏਗਾ, ਤੂੰ ਆਪਣੇ ਕਰਮ ਦੇ ਵਿੱਚ ਲੱਗਿਆ ਹੋਏਗਾ, ਦਿਨ ਪ੍ਰਤੀ ਦਿਨ ਆਪਣਾ ਕਰਮ ਕਰਦਾ ਰਹੇਗਾ। ਕਬੀਰ, ਕੇ ਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਇਹ ਕੌਣ ਕਰ ਸਕਦਾ ਹੈ ਜਿਹਦਾ ਮਨ ਹਾਲੀ ਵਰਗਾ ਤਗੜਾ? ਹੁਣ ਜਿਹਦਾ ਮਨ ਕਮਜ਼ੋਰ ਹੈ ਉਹਦਾ ਕੀ ਹਾਲ ਹੋਏਗਾ? ਅਸੀਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਕਈ ਵਾਰ ਇਸ ਪਵਿੱਤਰ ਉਪਦੇਸ਼ ਨੂੰ ਸ਼੍ਰਵਣ ਕੀਤਾ ਹੈ ਕਿ ਕਿਸੇ ਇਨਸਾਨ ਨੂੰ ਦੱਸਿਆ ਗਿਆ ਕਿ 24 ਘੰਟਿਆਂ ਦੇ ਵਿੱਚ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਤੇਰੀ ਰਸਨਾ ਦੇ ਉੱਤੇ ਸਰਸਵਤੀ ਦਾ ਵਾਸ ਹੋਏਗਾ, ਜੋ ਬੋਲੇਗਾ ਤੁਰੰਤ ਪੂਰਾ ਹੋਏਗਾ। ਹੁਣ ਉਸ ਨੂੰ ਇੱਕ ਦਿਸ਼ਾ ਮਿਲ ਗਈ, ਉਸ ਨੂੰ ਇੱਕ ਕ੍ਰਿਤ ਇੱਕ ਕਰਮ ਮਿਲ ਗਿਆ, ਉਪਦੇਸ਼ ਵੀ ਮਿਲ ਗਿਆ, ਪਰ ਉਹਦਾ ਮਨ ਹਾਲੀ ਵਰਗਾ ਕਿ ਕਮਜ਼ੋਰ ਹੈ? ਫਰਕ ਇੱਥੇ ਪਏਗਾ। ਸਵੇਰੇ ਲੱਗਿਆ ਉਸ ਸੁਹਾਗੇ ਨੂੰ, ਸੋਨਾ ਹੋ ਜਾ, ਸੋਨਾ ਹੋ ਜਾ, ਤੂੰ ਸੋਨਾ ਹੋ ਜਾ। ਹੁਣ ਹੈਰਾਨੀ ਦੀ ਗੱਲ ਹੈ, ਇੱਕ ਹੀ ਲਫ਼ਜ਼ ਵਾਰ ਵਾਰ ਬੋਲਣਾ ਇਨਸਾਨੀ ਦਿਮਾਗ ਇਨਸਾਨੀ ਜ਼ਿਹਨ ਦੀ ਫਿਤਰਤ ਹੈ, ਇਸ ਨੂੰ ਹਰ ਰੋਜ਼ ਤਬਦੀਲੀ ਚਾਹੀਦੀ ਹੈ। ਇੱਕ ਹੀ ਚੀਜ਼ ਤੋਂ ਇਹਦਾ ਮਨ ਅੱਕ ਜਾਂਦਾ। ਤਾਂ ਹੀ ਤੇ ਵੇਖਿਆ ਗਿਆ ਕਿ ਤਕਰੀਬਨ ਜ਼ਿਆਦਾ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਵੇਖਣ ਚ ਆਉਣਗੇ, ਆਪਾਂ ਸਾਰੇ ਉਹਨਾਂ ਦੇ ਵਿੱਚ ਆ ਜਾਂਦੇ ਹਾਂ ਜਦੋਂ ਕਿ ਸਤਿਗੁਰੂ ਜੀ ਕੋਲ ਅਰਜ ਕਰੀਏ, ਗਰੀਬਨ ਵਾਜੇ ਮੈਨੂੰ ਦੁੱਖ ਹੈ, ਤੇ ਸਤਿਗੁਰੂ ਜੀ ਕਹਿਣਗੇ ਨਾਮ ਸਿਮਰਨ ਕਰੋ, ਭਜਨ ਕਰੋ। ਇਹ ਚੀਜ਼ ਦੇ ਉੱਤੇ ਇਨਸਾਨ ਦਾ ਮਨ ਟਿਕਦਾ ਬੜਾ ਮੁਸ਼ਕਲ ਹੈ, ਕਿਉਂਕਿ ਉਹੀ ਚਾਰ ਅੱਖਰਾਂ ਦਾ ਭਜਨ, ਉਹੀ ਗੁਰੂ ਮੰਤਰ ਜਿਹਨੂੰ ਵਾਰ ਵਾਰ ਜਪੀ ਜਾਣਾ, ਤੇ ਹਾਲ ਕੀ ਹੈ? ਸਿਲ ਅਲੂਣੀ ਚੱਟੀ ਹੈ, ਇੱਕ ਅਜਿਹੀ ਹਾਲਤ, ਇੱਕ ਅਜਿਹੀ ਸਿਲ ਨੂੰ ਚੱਟਣਾ ਜਿਹਦੇ ਚੋਂ ਸਵਾਦ ਵੀ ਕੋਈ ਨਹੀਂ, ਰਸ ਵੀ ਕੋਈ ਨਹੀਂ ਆਉਂਦਾ। ਹੁਣ ਕੌਣ ਚੱਟੇਗਾ ਇਹਨੂੰ ਜਿਹਦਾ ਮਨ ਹਾਲੀ ਹੋਏਗਾ? ਜਿਹਦਾ ਮਨ ਕਮਜ਼ੋਰ ਹੈ ਉਹਨੇ ਪਹਿਲੀ ਗੱਲ ਇੱਕ ਦੋ ਵਾਰ ਭਜਨ ਕੀਤਾ, ਨਾਮ ਜਪਿਆ, ਮਾਲਾ ਫੇਰੀ, ਫਿਰ ਹੋਰ ਹਿੰਮਤ ਕੀਤੀ, 15 ਮਿੰਟ ਬਾਅਦ ਸੋਚੇਗਾ ਸਮਾਂ ਨਹੀਂ ਹੋਇਆ, ਇੱਕ ਘੰਟਾ ਬਤੀਤ ਨਹੀਂ ਹੋਇਆ, ਫਿਰ ਆਸੇ ਪਾਸੇ ਵੇਖੇਗਾ। ਕਿਉਂਕਿ ਸਾਧ ਸੰਗਤ ਜੀਓ, ਸਾਹਿਬ ਪਾਤਸ਼ਾਹ ਤਾਂ ਹੀ ਤੇ ਕਹਿੰਦੇ ਨੇ ਤੇਰਾ ਮਨ ਤਗੜਾ ਹੋਵੇ, ਮਨ ਹਾਲੀ ਹੋਵੇ ਤੇ ਫਿਰ ਗੱਲ ਬਣੇਗੀ। ਉਸ ਇਨਸਾਨ ਨੇ ਜਦੋਂ ਵਾਰ ਵਾਰ ਕਿਹਾ ਸੁਹਾਗੇ ਨੂੰ, ਸੋਨਾ ਹੋ ਜਾ, ਸੋਨਾ ਹੋ ਜਾ, ਸਵੇਰ ਦਾ ਲੱਗਿਆ, ਜਦੋਂ ਸਮਾਂ ਬੀਤਦਾ ਗਿਆ ਬੀਤਦਾ ਗਿਆ, ਦੁਖੀ ਹੋ ਗਿਆ, ਪਰਪੱਕ ਹਾਲਤ ਤੋਂ ਥੱਲੇ ਡਿੱਗਿਆ, ਬਿਲਕੁਲ ਅਧੋ ਗਤੀ ਵੱਲ ਆਉਂਦਾ ਆਉਂਦਾ ਕਹਿੰਦੇ ਲੋਹਾ ਹੀ ਹੋ ਜਾ, ਤੇ ਕੀ ਹੋਇਆ? ਤੁਰੰਤ ਲੋਹਾ ਬਣ ਗਿਆ, ਕਿਉਂਕਿ ਸਮਾਂ ਆ ਗਿਆ ਸੀ। ਜੇ ਕਿਤੇ ਮਨ ਉਹਦਾ ਹਾਲੀ ਹੁੰਦਾ, ਮਨ ਤਗੜਾ ਹੁੰਦਾ, ਤੇ ਉਹ ਸੋਨਾ ਬਣਾ ਕੇ ਛੱਡਦਾ, ਐਵੇਂ ਛੱਡਦਾ ਨਾ। ਅਜਿਹੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਜਦੋਂ ਉਸ ਪਿਆਰੇ ਰਾਮ ਦੇ ਨਾਲ ਪਿਆਰ ਪਾਇਆ, ਉਹਦਾ ਨਾਮ ਜਪਣਾ ਸ਼ੁਰੂ ਕੀਤਾ, ਅਜਿਹੇ ਸਾਧੂਆਂ ਦਾ ਜ਼ਿਕਰ ਅਸੀਂ ਸੁਣਦੇ ਹਾਂ ਕਿ ਨੀਂਦ ਵੀ ਉਹਨਾਂ ਦੇ ਸਾਹਮਣੇ ਆ ਕੇ ਪ੍ਰਗਟ ਹੋ ਗਈ। ਹੁਣ ਜਦੋਂ ਇਹ ਗੱਲ ਕਿਸੇ ਉਸ ਇਨਸਾਨ ਨੂੰ ਕਹੀਏ ਜਿਹੜਾ ਕਿ ਇਸ ਚੀਜ਼ ਦੇ ਨੇੜਿਓਂ ਹੀ ਨਹੀਂ ਲੰਘਦਾ, ਔਰ ਹੈਰਾਨੀ ਦੀ ਗੱਲ ਇੱਕ ਨਾਸਤਕ ਇਨਸਾਨ ਨੇ ਤੇ ਇਸ ਦੇ ਉੱਤੇ ਕਿੰਤੂ ਪਰੰਤੂ ਕਰਨਾ ਹੀ ਸੀ ਕਿ ਨੀਂਦ ਸਾਹਮਣੇ ਕਿਵੇਂ ਆ ਸਕਦੀ ਹੈ? ਨੀਂਦ ਤੇ ਵੇਖਣ ਦਾ ਵਿਸ਼ਾ ਨਹੀਂ, ਨੀਂਦ ਕਿਸੇ ਨੇ ਵੇਖੀ ਅੱਜ ਤੱਕ? ਉਹ ਮੰਨਣਗੇ ਨਹੀਂ, ਕਿਉਂਕਿ ਉਹਨਾਂ ਨੂੰ ਸਮਝਾਉਣ ਵਾਸਤੇ ਹੀ ਗੁਰੂ ਨਾਨਕ ਪਾਤਸ਼ਾਹ ਇੱਕ ਬੜੀ ਲੰਬੀ ਚੀਜ਼, ਇੱਕ ਬੜਾ ਵੱਡਾ ਉਪਦੇਸ਼ ਦਿੱਤਾ ਕਿ ਮਨ ਹਾਲੀ, ਮਨ ਜਿਹੜਾ ਹਾਲੀ ਬਣਾ, ਫਿਰ ਕੀ ਹੋਏਗਾ? ਉਹ ਨੀਂਦ ਵੀ ਵਿਖੇਗੀ, ਉਹ ਸਾਹਮਣੇ ਜਿਵੇਂ ਸਾਧੂਆਂ ਦੇ ਆ ਕੇ ਖਲੋ ਗਈ ਸੀ ਗਲ ਵਿੱਚ ਪੱਲਾ ਕਿ ਕਿਰਪਾ ਕਰੋ, ਕੀ ਹੁਕਮ ਹੈ? ਫਿਰ ਸੰਤਾਂ ਨੇ ਕਿਹਾ ਮੈਨੂੰ ਨੀਂਦ ਨਾ ਆਵੇ, ਮੇਰੇ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਸਵਾਸ ਸਵਾਸ ਨਾਮ ਜਪਣਾ। ਕਿਉਂ? ਕਿਉਂਕਿ ਉਹਨਾਂ ਦਾ ਮਨ ਹੱਲੀ ਸੀ, ਮਨ ਤਗੜਾ ਸੀ। ਅਸਲ ਵਿੱਚ ਅਸੀਂ ਕਈ ਵਾਰ ਪੁਰਾਤਨ ਸਾਖੀਆਂ ਸ਼੍ਰਵਣ ਕਰਦੇ ਹਾਂ ਕਿ ਜਦੋਂ ਮਹਾਤਮਾ ਤਪੱਸਿਆ ਵਿੱਚ ਤਤਲੀਨ ਹੋਏ, ਤਪੱਸਿਆ ਕਰਨ ਲੱਗੇ, ਇੱਕ ਅਜਿਹਾ ਸਮਾਂ ਹੋਇਆ ਜਦੋਂ ਆ ਕੇ ਉਸ ਦੀ ਤਪੱਸਿਆ ਵਿੱਚ ਭੰਗ ਪਾਉਣ ਵਾਸਤੇ ਇੰਦਰ ਦੇਵਤਾ ਇੱਕ ਅਪਸ਼ਰਾ ਭੇਜ ਦਿੰਦੇ ਨੇ। ਕਿਤੇ ਅਸੀਂ ਨਾਰਦ ਮੁਨੀ ਜੀ ਨੂੰ ਵੇਖਦੇ ਹਾਂ, ਉਹ ਆ ਕੇ ਤਪੱਸਿਆ ਵਿੱਚ ਭੰਗ ਪਾਉਂਦੇ ਨੇ। ਕਿਤੇ ਅਸੀਂ ਬਲ ਰਾਜੇ ਵੱਲ ਵੇਖ ਲਈਏ, ਕਰ ਸੰਪੂਰਨ ਜੱਗ ਸੋ ਇੱਕ ਇਕੋਤਰ ਜੱਗ ਕਰਨ ਦਾ, ਸੋ ਜੱਗ ਕਰਕੇ 101ਵਾਂ ਜੱਗ ਕਰਨਾ ਸੀ। ਕਿਉਂ? ਕਿਉਂਕਿ ਮੈਨੂੰ ਇੰਦਰਾਸਨ ਮਿਲ ਜੇ, ਇੰਦਰ ਪਦਵੀ ਮਿਲ ਜੇ। ਇੰਦਰਾਸਨ ਨੂੰ ਪਰ ਹਰੈ ਜਾਏ ਪਤਾਲ ਸੋ ਹੁਕਮੀ ਬੰਦਾ। ਪਰ ਉੱਥੇ ਆ ਕੇ ਫਰਕ ਕੀ ਪਿਆ ਕਿ ਸਾਹਮਣੇ ਜਦੋਂ 52 ਰੂਪ ਵਿੱਚ ਭਗਵਾਨ ਪ੍ਰਭੂ ਆਉਂਦੇ ਨੇ, ਬੇਸ਼ੱਕ ਉਹ ਬਲ ਰਾਜਾ ਇੱਥੇ ਪ੍ਰਭੂ ਦੇ ਹੱਥੋਂ ਠੱਗਿਆ ਵੀ ਜਾਂਦਾ, ਪਰ ਠੱਗ ਕੇ ਵੀ ਫਿਰ ਆਪਣਾ ਹਿੱਤ ਕਰਵਾ ਲੈਂਦਾ, ਆਪਣਾ ਭਲਾ ਕਰਵਾ ਲੈਂਦਾ ਹੈ। ਪਰ ਇੱਕ ਦੁਨੀਆਂ ਦੇ ਇਨਸਾਨ ਦੀ ਉਹ ਹਾਲਤ ਹੈ ਕਿ ਜਦੋਂ ਸਤਿਗੁਰੂ ਪਾਤਸ਼ਾਹ ਇਸ ਨੂੰ ਉਪਦੇਸ਼ ਦਿੰਦੇ ਨੇ ਕਿ ਤੂੰ 1 ਘੰਟਾ ਨਾਮ ਸਿਮਰਨ ਕਰ, ਇਤਨਾ ਔਖਾ ਹੋ ਜਾਂਦਾ। ਕਿਉਂਕਿ ਸਾਧ ਸੰਗਤ ਜੀ, ਇਸ ਚੀਜ਼ ਨੂੰ ਜਦੋਂ ਸਾਹਿਬ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਵੇਖਦੇ ਨੇ ਤੇ ਉਹਨਾਂ ਨੇ ਫਿਰ ਉਪਦੇਸ਼ ਦਿੱਤਾ ਕਿ ਗੁਰੂ ਕੇ ਸਿੱਖਾ, ਇਹ ਨਾ ਸਮਝ ਤੂੰ ਹੀ ਬਹੁਤਾ ਵੱਡਾ। ਜਦੋਂ ਅਸੀਂ ਸਵਾਮੀ ਦੱਤਾਤਰੇ ਜੀ ਵੱਲ ਧਿਆਨ ਦੇਈਏ, ਉਹਨਾਂ ਦੇ ਜੀਵਨ ਚਰਿੱਤਰ ਨੂੰ ਪੜ੍ਹੀਏ, ਵਾਚੀਏ ਤੇ ਪਤਾ ਲੱਗਦਾ ਹੈ ਉਹਨਾਂ ਦੇ ਗੁਰੂ ਕੌਣ ਸਨ। ਕਿਤੇ ਬਗਲੇ ਨੂੰ ਗੁਰੂ ਧਾਰਿਆ, ਕਿਤੇ ਮਗਰਮੱਛ ਨੂੰ ਗੁਰੂ ਧਾਰਿਆ। ਬਗਲੇ ਨੂੰ ਜਦੋਂ ਵੇਖਿਆ, ਇੱਕ ਟੱਕ ਸਮਾਧੀ ਲੱਗੀ ਹੈ ਉਸ ਦੀ, ਵੇਖਣ ਨੂੰ ਲੱਗਦਾ ਕਿ ਭਗਤ ਹੈ। ਹੁਣ ਇਸ ਦੇ 2 ਤਰੀਕੇ ਨੇ, 2 ਐਂਗਲ ਨੇ ਇਸ ਨੂੰ ਵੇਖਣ ਦੇ। ਇੱਕ ਤਰੀਕਾ ਹੈ ਉਸ ਬਗਲੇ ਨੂੰ ਵੇਖ ਕੇ ਇਹ ਭਾਵਨਾ, ਸਿੱਖਣ ਦੀ ਭਾਵਨਾ ਆ ਜਾਏ ਕਿ ਜਿਸ ਤਰ੍ਹਾਂ ਇਸ ਦੇ ਵਿੱਚ ਟਿਕਾ ਹੈ, ਇਸ ਦੇ ਵਿੱਚ ਜਿਸ ਤਰ੍ਹਾਂ ਇਕਾਗਰਤਾ ਹੈ, ਮੇਰੇ ਅੰਦਰ ਜੇ ਇਸ ਤਰ੍ਹਾਂ ਦੀ ਇਕਾਗਰਤਾ ਆ ਜਾਏ, ਮੈਂ ਆਪਣੇ ਸਵਾਮੀ, ਆਪਣੇ ਪਰਮਾਤਮਾ ਨੂੰ ਪਾ ਸਕਦਾ ਹਾਂ, ਮਨ ਹਾਲੀ ਬਣ ਜਾਏਗਾ। ਦੂਸਰਾ ਪੱਖ ਹੈ ਕਿ ਉਸ ਬਗਲੇ ਦੇ ਅੰਦਰ ਜਿਹੜਾ ਖੋਟ ਹੈ, ਉਸ ਦੇ ਅੰਦਰ ਜਿਹੜਾ ਠੱਗ ਲੈਣ ਵਾਲੀ ਭਾਵਨਾ ਹੈ, ਉਹ ਸਿਰਫ ਭਗਤ ਬਣਿਆ ਹੈ ਆਪਣੇ ਲਾਲਚ ਨੂੰ। ਉਸ ਨੇ ਭਗਤ ਬਣ ਕੇ ਬੈਠਿਆ ਹੋਇਆ ਹੈ, ਜਦੋਂ ਵੀ ਕੋਈ ਚੀਜ਼ ਸਾਹਮਣੇ ਆਈ ਤੁਰੰਤ ਚੁੰਝ ਮਾਰੇਗਾ, ਉਸ ਨੂੰ ਫੜ ਲਏਗਾ। ਬਗ ਡੱਡਾ ਭਾਲਣ ਜਾਵੇ, ਤਾਂ ਹੀ ਤੇ ਲਿਖਿਆ ਉਹ ਬਗਲਾ ਜਿਹੜਾ ਹੈ ਉਹ ਮਤ ਜਾਣਨਾ, ਉਹ ਸਾਧੂ ਹੈ, ਉਹ ਸੰਤ ਹੈ, ਉਹ ਭੇਖੀ ਹੈ। ਹੁਣ 2 ਤਰੀਕੇ ਨੇ ਇਸ ਨੂੰ ਵੇਖਣ ਦੇ, ਔਰ ਦੂਸਰਾ ਤਰੀਕਾ ਅਸਲ ਵਿੱਚ ਅਕਸਰ ਸੌਖਾ ਹੋਇਆ ਕਰਦਾ। ਜਿਹੜਾ ਨੀਵਾਂ ਪਾਸਾ ਉਸ ਅਸਲ ਵਿੱਚ ਸੌਖਾ ਹੋਇਆ ਕਰਦਾ, ਜਿੱਥੇ ਸਤਿਗੁਰੂ ਪਾਤਸ਼ਾਹ ਉਪਦੇਸ਼ ਕਰਦੇ ਨੇ ਇਨਸਾਨ ਨੂੰ, ਹਰ ਜਪਦੇ ਆਖੇ ਨਾ ਢਿੱਲ ਨਾ ਕੀ ਚਈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾਹ ਆਵੇ ਕਿ ਨਾ ਆਵੇ ਰਾਮ। ਜੇ ਉਹਨਾਂ ਸਾਧੂਆਂ ਨੂੰ, ਸੰਤਾਂ ਨੂੰ, ਸੰਤ ਜਵਾਹਰ ਸਿੰਘ ਵਰਗਿਆਂ ਨੂੰ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਉਪਦੇਸ਼ ਕੀਤਾ ਕਿ ਸਵਾਸ ਸਵਾਸ ਇਸ ਨਾਮ ਨੂੰ ਜਪਣਾ, ਕਿਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਬਚਨ ਕਰਦੇ ਨੇ, ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਭਜਨ, ਇਹ ਨਾਮ ਹੈ ਸਿੱਖੋ, ਜਿਹਦੇ ਕੰਨ ਵਿੱਚ ਇਹ ਭਜਨ ਚਲਾ ਗਿਆ। ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ। ਜਦੋਂ ਕੰਨ ਵਿੱਚ ਉਹਨੇ ਭਜਨ ਦਿੱਤਾ, ਕਪਾਟ ਖੁੱਲ ਗਏ, ਅੰਦਰ ਚਾਨਣ ਹੀ ਚਾਨਣ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਜਵਾਹਰ ਸਿੰਘ ਨੂੰ ਜਦੋਂ ਭਜਨ ਦਿੱਤਾ, ਨਾਲ ਹੀ ਉਪਦੇਸ਼ ਦਿੱਤਾ ਕਿ ਜਵਾਹਰ ਸਿੰਘ ਜੀ ਇਸ ਨੂੰ ਸਵਾਸ ਸਵਾਸ ਜਪਣੇ, ਫਿਰ ਵੇਖੋ ਮਨ ਉਹਦਾ ਕਿਵੇਂ ਜਿਹਾ ਹੋਇਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਨ ਹਾਲੀ, ਮਨ ਹਾਲੀ ਹੋਵੇ, ਤਗੜਾ ਹੋਵੇ, ਅਜਿਹਾ ਪ੍ਰਪੱਕ ਹੋਵੇ, ਅੰਦਰ ਅਜਿਹੀ ਪ੍ਰਪੱਕਤਾ ਹੋਵੇ ਕਿ ਵੇਖ ਫਿਰ ਕਿਰਪਾ ਹੁੰਦੀ। ਮਨ ਵਿੱਚ ਖਿਆਲ ਆਇਆ ਸੰਤਾਂ ਦੇ, ਮੇਰੇ ਸਾਹਿਬ ਦਾ ਹੁਕਮ ਸੀ ਸਵਾਸ ਸਵਾਸ ਨਾਮ ਜਪਣੇ, ਆਪਣੇ ਆਪ ਨਾਲ ਗੱਲਾਂ ਕਰਦੇ ਨੇ ਕਿ ਜੇ ਤੂੰ ਸੌ ਗਿਆ ਤੇਰੇ ਕੋਲੋਂ ਹੁਕਮ ਨਹੀਂ ਮੰਨਿਆ ਜਾਣਾ, ਜੇ ਤੂੰ ਸੌ ਗਿਆ ਤੇ ਸਾਹਿਬ ਦਾ ਹੁਕਮ ਵਿਸਰ ਜਾਏਗਾ। ਐਸਾ ਹੱਠ, ਐਸਾ ਪ੍ਰੇਮ ਅੰਦਰ ਆਇਆ ਪ੍ਰਭੂ ਦੇ ਨਾਮ ਦਾ। ਤੇ ਇੱਥੇ ਯਾਦ ਰੱਖਣਾ, ਉਹਨਾਂ ਲੋਕਾਂ ਨੇ ਇਹ ਚੀਜ਼ ਜਿਹੜੀ ਹੈ ਕੋਈ ਧੱਕੇ ਨਾਲ ਨਹੀਂ ਸੀ ਕਰਵਾ ਰਿਹਾ। ਬੱਧਾ ਚੱਟੀ ਜੋ ਭਰੇ ਨਾ ਗੁਣ, ਨਾ ਉਪਕਾਰ। ਜਿਹੜਾ ਇਨਸਾਨ ਕਿਸੇ ਦੇ ਅਧੀਨ ਹੋ ਕੇ, ਕਿਸੇ ਦੇ ਡਰ ਦੇ ਅਧੀਨ ਹੋ ਕੇ ਕੰਮ ਕਰਦਾ ਹੈ, ਉਹ ਤੇ ਬੱਧਾ ਹੋਇਆ ਇਹ ਕਰਮ ਕਰ ਰਿਹਾ, ਨਾ ਹੀ ਉਹਦਾ ਗੁਣ, ਨਾ ਹੀ ਕੋਈ ਉਪਕਾਰ। ਪਰ ਇਹਨਾਂ ਲੋਕਾਂ ਦੇ ਅੰਦਰ ਪਿਆਰ, ਪਿਆਰ ਜਦੋਂ ਆ ਗਿਆ ਸਾਹਿਬ ਦੇ ਵਾਸਤੇ, ਜਦੋਂ ਪਿਆਰ ਅੰਦਰ ਇਤਨਾ ਪਰਪੱਕ ਹੋਵੇ, ਤੇ ਫਿਰ ਉਸ ਵਕਤ ਜਿਹਦੇ ਨਾਲ ਪਿਆਰ ਹੈ ਉਹਦਾ ਗੱਲ, ਉਹਦੀ ਗੱਲ ਮੰਨਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ ਹੀ ਨਹੀਂ ਸਕਦੀ। ਉਸ ਵਕਤ ਉਹ ਜਿਹੜਾ ਮਨ ਸੀ ਹਾਲੀ ਬਣ ਗਿਆ। ਭਾਈ ਗੁਰਦਾਸ ਜੀ ਬੜਾ ਵਧੀਆ ਕਹਿੰਦੇ ਨੇ, ਕਿਸੇ ਨੇ ਪੁੱਛਿਆ ਭਾਈ ਸਾਹਿਬ ਜਿਹੜਾ ਸਾਧੂ ਹੁੰਦਾ ਇਹਦੇ ਵਾਸਤੇ ਸੁਣੀ ਦਾ ਹੈ ਬੜਾ ਹੱਠ, ਬੜਾ ਦੁੱਖ ਸਹਿਣਾ ਪੈਂਦਾ ਇਸ ਨੂੰ? ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਗੱਲ ਤੁਹਾਡੀ ਠੀਕ ਹੈ, ਜੈਸੇ ਤਿਲ ਪੀੜ ਤਿਲ ਕਾਢੀਅਤ ਕਸ਼ਟ ਕੈ ਤਾਤੇ ਹੋਏ ਦੀਪਕ ਜਰਾਇਓ ਜੀ ਆਰੋ ਜੀ, ਜੈਸੇ ਤੋ ਅਜਾਕੋ ਤਨ ਕਾਟੀਐ ਰੋਮ ਰੋਮ ਕਰ, ਤਾਕੀ ਤਾਤ ਬਾਜੈ ਰਾਗ ਰਾਗ ਨੀ ਸੋ ਪਿਆਰੋ ਜੀ, ਜੈਸੇ ਤੋ ਉਠਾਏ। ਕਹਿੰਦੇ ਨੇ ਕਿ ਜਿਵੇਂ ਇੱਕ ਤਿਲ ਨੂੰ ਪੀੜ ਕੇ ਉਹਨੂੰ ਪਹਿਲਾਂ ਕੋਲੂ ਚ ਪਾਇਆ, ਤਿਲ ਹੋਵੇ ਜਾਂ ਸਰੋਂ ਦਾ ਦਾਣੇ ਹੋਣ, ਉਹਨਾਂ ਨੂੰ ਜਦੋਂ ਕੋਲੂ ਵਿੱਚ ਪਾਇਆ, ਚੰਗੀ ਤਰ੍ਹਾਂ ਪੀੜਿਆ ਗਿਆ, ਉਸ ਨੂੰ ਪੀੜਨ ਤੋਂ ਬਾਅਦ ਉਹਦੇ ਵਿੱਚੋਂ ਤੇਲ ਜਦੋਂ ਨਿਕਲ ਕੇ ਆਇਆ, ਤੇ ਜਿੱਥੇ ਹਨੇਰਾ ਸੀ ਉਸ ਵਕਤ ਉਹਨਾਂ ਲੋਕਾਂ ਨੇ ਹਨੇਰੇ ਨੂੰ ਦੂਰ ਕਰਨ ਵਾਸਤੇ ਇੱਕ ਦੀਵਾ ਬਣਾਇਆ, ਇੱਕ ਵੱਟੀ ਵੱਟ ਕੇ ਉਹਦੇ ਵਿੱਚ ਪਾਈ ਗਈ, ਉਹ ਤੇਲ ਜਿਹੜਾ ਨਿਕਲਿਆ ਸੀ ਤਿਲਾਂ ਨੂੰ ਪੀੜ ਕੇ, ਉਹ ਤੇਲ ਪਾ ਕੇ ਜਦੋਂ ਹੀ ਅੱਗ ਲਾਈ ਤੇ ਹਨੇਰੇ ਦੀ ਜਗ੍ਹਾ ਚਾਨਣਾ ਹੋਇਆ। ਜੇ ਉਹ ਤਿਲ ਆਪਣਾ ਆਪ ਨਾ ਪਿੜਵਾਉਂਦੇ, ਆਪਣਾ ਆਪ ਨਾ ਨਸ਼ਟ ਕਰਦੇ, ਤੇ ਤੇਲ ਨਾ ਬਣਦਾ, ਕੱਲੀ ਬੱਤੀ ਜਿਹੜੀ ਹੈ, ਕੱਲਾ ਦੀਵਾ ਉਹ ਚਾਨਣ ਨਾ ਕਰਦਾ। ਜੇ ਉਹ ਬੱਕਰੀ ਜਿਹੜੀ ਹੈ ਅਜਾ, ਉਹਦੇ ਸਰੀਰ ਨੂੰ ਜਦੋਂ ਰੋਮ ਰੋਮ ਕਰਕੇ ਕੱਟਿਆ ਗਿਆ, ਉਹਦੀ ਆਂਦਰਾਂ ਨੂੰ ਕੱਢਿਆ ਗਿਆ, ਤੇ ਉਸ ਵਕਤ ਕਾਰੀਗਰ ਨੇ ਉਸ ਨੂੰ ਤਾਰਾਂ ਦੇ ਰੂਪ ਵਿੱਚ ਤਬਦੀਲ ਕੀਤਾ, ਅਜਿਹੀ ਚੀਜ਼ ਬਣਾ ਦਿੱਤੀ, ਜਦੋਂ ਇੱਕ ਸੰਗੀਤਕਾਰ ਨੇ ਉਸ ਨੂੰ ਆਪਣੇ ਸਾਜ ਤੇ ਚਾੜ ਕੇ ਜਦੋਂ ਹੀ ਉਸ ਸੁਰ ਨੂੰ ਦਬਾਇਆ, ਤੇ ਅਜਿਹਾ ਆਨੰਦਦਾਇਕ ਰਾਗ ਅਲਾਪਿਆ ਉਸ ਵਕਤ ਕਿ ਸੁਣਨ ਵਾਲੇ ਸਾਰੇ ਵਿਸਮਿਕ ਅਵਸਥਾ ਨੂੰ ਪ੍ਰਾਪਤ ਹੋਏ। ਉਸ ਤੋਂ ਬਾਅਦ ਇੱਕ ਅਜਿਹੀ ਘਟਨਾ ਵਾਪਰੀ, ਜੈਸੇ ਤੋ ਉਟਾਏ ਦਰਪਨ ਕੀਚੈ ਲੋਸਟ ਸੇਤੀ ਤਾਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ। ਜਦੋਂ ਸ਼ੀਸ਼ੇ ਨੂੰ ਵੇਖਿਆ ਗਿਆ, ਉਹਦੇ ਵਿੱਚ ਵੇਖਣ ਵਾਲਾ ਹਰ ਕੋਈ ਆ ਕੇ ਵੇਖਦਾ ਹੈ ਕਿ ਮੇਰੇ ਮੁਖੜੇ ਦੇ ਉੱਤੇ ਦਾਗ ਤੇ ਨਹੀਂ, ਮੈਂ ਦਸਤਾਰ ਬੰਨੀ ਹੈ, ਇਹ ਮੈਲੀ ਤਾਂ ਨਹੀਂ, ਮੇਰੇ ਕੱਪੜੇ ਜਿਹੜੇ ਨੇ ਮੈਂ ਉਹਦੇ ਵਿੱਚ ਵੇਖਾਂ, ਮੈਲੇ ਤਾਂ ਨਹੀਂ। ਫਿਰ ਉਹ ਸ਼ੀਸ਼ਾ ਦੱਸਦਾ, ਭਲੇ ਮਨਸਾ ਤੇਰੇ ਮੂੰਹ ਦੇ ਉੱਤੇ ਦਾਗ ਹੈ, ਮੂੰਹ ਨੂੰ ਧੋ ਕੇ ਆ। ਉਹ ਸ਼ੀਸ਼ਾ ਦੱਸਦਾ ਤੇਰੀ ਪੱਗ ਜਿਹੜੀ ਹੈ ਉਹ ਮੈਲੀ ਹੈ, ਇਹਨੂੰ ਬਦਲ ਲੈ। ਉਹ ਸ਼ੀਸ਼ਾ ਦੱਸਦਾ ਕਿ ਤੇਰਾ ਜਿਹੜਾ ਤੂੰ ਕੱਪੜੇ ਪਹਿਨੇ ਨੇ, ਬਸਤਰ ਪਾਇਆ ਹੋਇਆ, ਇਹਦੇ ਤੇ ਵੀ ਦਾਗ ਹੈ। ਉਹ ਸ਼ੀਸ਼ਾ ਕੀ ਹੈ? ਇੱਕ ਅਜਿਹਾ ਰਸਤਾ ਜਿਹੜਾ ਕਿ ਦੱਸ ਰਿਹਾ, ਪਰ ਸ਼ੀਸ਼ਾ ਵੀ ਕਈ ਤਰ੍ਹਾਂ ਦੇ ਸਾਂਚਿਆਂ ਚ ਢਲਿਆ ਬਣਿਆ, ਤੇ ਫਿਰ ਆ ਕੇ ਬਣੀ ਗੱਲ। ਤੈਸੇ ਦੁਖ ਭੁਖ ਸੁਧ ਸਾਧਨਾ ਕੈ ਸਾਧ ਭਏ, ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਵੇਖਣ ਨੂੰ ਲੱਗਦਾ ਵੇ ਸਾਧ ਬੈਠਾ, ਵੇ ਪ੍ਰਭੂ ਦੇ ਰੰਗ ਵਿੱਚ ਰੰਗਿਆ, ਪਰ ਸਾਧ ਸੰਗਤ ਜੀ ਉਹਦਾ ਮਨ ਹਾਲੀ ਬਣਿਆ ਸੀ। ਜਿਵੇਂ ਕਿਸਾਨ ਜਿਹੜਾ ਸਰਦੀ ਗਰਮੀ ਮੀਂਹ ਹਨੇਰੀ ਉੱਚਾ ਨੀਵਾਂ ਆਪਣਾ ਪਰਾਇਆ ਸਭ ਕੁਛ ਭੁਲਾ ਕੇ, ਉਸ ਕਿਸਾਨ ਨੇ ਕੀ ਕੀਤਾ ਕਿ ਫਸਲ ਉਗਾਈ। ਅਸੀਂ ਆਪਣੇ ਦੇਸ਼ ਨੂੰ ਜਦੋਂ ਵੇਖੀਏ ਤੇ ਇਸ ਵਿੱਚ ਦੋ ਨਾਰੇ ਮੈਨੂੰ ਯਾਦ ਆਉਂਦੇ ਨੇ ਜਿਹਦੇ ਵਿੱਚ ਕਹਿੰਦੇ ਨੇ ਜੈ ਜਵਾਨ ਤੇ ਜੈ ਕਿਸਾਨ। ਜਿੱਥੇ ਜਵਾਨ ਨੂੰ ਧਨ ਕਿਹਾ ਗਿਆ, ਜਿਹੜਾ ਕਿ ਸਿਕਿਉਰਿਟੀ ਦੇ ਰੂਪ ਵਿੱਚ ਬਾਰਡਰ ਦੇ ਉੱਤੇ ਸਰਹੱਦ ਦੇ ਉੱਤੇ ਖੜਾ ਹੋ ਕੇ ਦਿਨ ਰਾਤ ਪਹਿਰਾ ਦਿੰਦਾ ਹੈ ਕਿ ਮੇਰੇ ਦੇਸ਼ ਦੇ ਲੋਕ ਸੁਖੀ ਰਹਿਣ, ਆਰਾਮਦਾਇਕ ਰਹਿਣ। ਉਸੇ ਤਰ੍ਹਾਂ ਜਿਹੜਾ ਕਿਸਾਨ ਹੈ, ਕਿਸਾਨ ਦੀ ਵੀ ਇੱਕ ਵੱਖਰੀ ਡਿਊਟੀ ਹੈ ਕਿ ਕਿਸਾਨ ਨੇ ਆਪਣਾ ਆਪ ਖਤਮ ਕਰਕੇ, ਉਸ ਨੇ ਆਪਣਾ ਆਪ ਭੁਲਾ ਕੇ ਕੀ ਕੀਤਾ, ਆਪਣੇ ਮਨ ਨੂੰ ਤਗੜਾ ਰੱਖਿਆ, ਨਾ ਦਿਨ ਵੇਖਿਆ ਨਾ ਰਾਤ, ਉਸ ਨੇ ਜਾ ਕੇ ਆਪਣੀ ਕਿਰਤ ਕੀਤੀ, ਉੱਥੋਂ ਫਿਰ ਜੋ ਫਸਲ ਪੈਦਾ ਹੋਈ ਸਾਰਾ ਜਗਤ ਉਸ ਨੂੰ ਖਾਂਦਾ। ਕਿਸਾਨ ਨੂੰ ਅੰਨਦਾਤਾ ਕਿਹਾ ਗਿਆ ਕਿਉਂਕਿ ਉਹਦਾ ਮਨ ਬੜਾ ਹਠਤਾ ਵਾਲਾ ਹੈ, ਉਸਨੇ ਆਪਣੇ ਸਰੀਰ ਦੇ ਦੁੱਖ ਨਾ ਵੇਖੇ, ਤਕਲੀਫਾਂ ਨਾ ਵੇਖੀਆਂ। ਪੁਰਾਣੇ ਬਜ਼ੁਰਗਾਂ ਕੋਲੋਂ ਇਹ ਸੁਣਨ ਨੂੰ ਮਿਲਦਾ ਸੀ ਕਿ ਕਹਿੰਦੇ ਨੇ ਇੱਕ ਬੜੀ ਉਸ ਵਕਤ ਦੀ ਪ੍ਰਚਲਿਤ ਇੱਕ ਅਜਿਹੀ ਗੱਲ ਕਿ ਕਿਸੇ ਕਿਸਾਨ ਦੀ ਮਾਤਾ ਕਹਿੰਦੇ ਨੇ ਚੜ੍ਹਾਈ ਕਰ ਗਈ, ਉਸ ਕੋਲ ਇਤਨਾ ਸਮਾਂ ਨਹੀਂ ਸੀ ਕਿ ਇਸ ਦਾ ਸੰਸਕਾਰ ਕਰ ਲਵਾਂ, ਉਸ ਨੂੰ ਫਿਰ ਉਸਨੇ ਕਿਸੇ ਢੰਗ ਦੇ ਨਾਲ ਸੰਭਾਲ ਲਿਆ ਹੋਰ ਪਾਸੇ ਕਿ ਖੇਤੀ ਵਾਲੇ ਪਾਸਿਓਂ ਵਿਹਲਾ ਹੋ ਕੇ ਫਿਰ ਆਪਣੀ ਮਾਤਾ ਦਾ ਅੰਤਮ ਸੰਸਕਾਰ ਕਰਾਂਗਾ। ਕਿਉਂ? ਕਿਉਂਕਿ ਉਸ ਦੇ ਅੰਦਰ ਹੱਠ ਸੀ, ਉਸ ਦੀ ਇੱਕ ਸੋਚ, ਲੰਬੀ ਸੋਚ ਇਹ ਸੀ ਕਿ ਜੇ ਮੈਂ ਕਰਾਂਗਾ, ਮੈਂ ਕੁਛ ਉਗਾਵਾਂਗਾ ਤਾਂ ਹੀ ਮੇਰਾ ਦੇਸ਼ ਜੋ ਹੈ ਖਾਏਗਾ, ਉਹ ਖੁਸ਼ਹਾਲ ਰਹੇਗਾ। ਔਰ ਸਾਡਾ ਦੇਸ਼ ਤਕਰੀਬਨ ਜ਼ਿਆਦਾ ਖੇਤੀ ਪ੍ਰਧਾਨ ਦੇਸ਼ ਹੈ, ਕਿਉਂਕਿ ਖੇਤੀ ਹੋਈ, ਇੱਥੋਂ ਦਾ ਪੈਦਾ ਹੋਇਆ ਜਿਤਨਾ ਵੀ ਪਦਾਰਥ ਉਹ ਸਾਰਾ ਬਾਹਰਲੇ ਦੇਸ਼ਾਂ ਵਿੱਚ ਵੀ ਜਾਂਦਾ ਰਿਹਾ। ਅਰਜ਼ ਕਰਾਂ, ਗੁਰੂ ਨਾਨਕ ਪਾਤਸ਼ਾਹ ਜੋ ਕਹਿ ਰਹੇ ਨੇ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਉਹ ਕਿਸਾਨ ਜਿਹਨੇ ਕਿ ਪਹਿਲਾਂ ਆਪਣੇ ਮਨ ਨੂੰ ਤਗੜਾ ਕੀਤਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਸ਼ਾਰਾ ਇੱਕ ਅਜਿਹੇ ਤਾਕਤਵਰ ਇਨਸਾਨ ਵੱਲ ਕੀਤਾ ਜਿਹਨੂੰ ਕਿਸਾਨ ਕਿਹਾ ਗਿਆ, ਜਿਹਨੇ ਕਿ ਸਰਦੀ ਹਨੇਰੀ ਆਪਣਾ ਪਰਾਇਆ ਵਿਸਾਰ ਦਿੱਤਾ। ਜਦੋਂ ਗੁਰੂ ਕਾ ਸਿੱਖ ਵੀ ਆਪਣੇ ਇਸ ਮਨ ਨੂੰ ਹਾਲੀ ਬਣਾ ਲਵੇ, ਹੁਣ ਕਿੰਨੀ ਮੁਸ਼ਕਿਲ ਗੱਲ ਹੈ ਕਿ ਇਸ ਮਨ ਨੂੰ ਹਾਲੀ ਬਣਾਉਣਾ ਬਹੁਤਾ ਹੀ ਔਖਾ, ਬਹੁਤਾ ਹੀ ਕਠਿਨ। ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ। ਅਸੀਂ ਉਸ ਸਿੱਖ ਦਾ ਪ੍ਰਸੰਗ ਸ਼੍ਰਵਣ ਕਰਦੇ ਹਾਂ ਜਦੋਂ ਕਿ ਸਿੱਖ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਦੀਦਾਰ ਕਰਨ ਆਉਂਦੇ ਨੇ। ਅਜਿਹੇ ਸਿੱਖ ਉਹ ਸਿੱਖ ਨੇ ਜਿਹੜੇ ਕਿ ਰਸਤੇ ਦਾ ਇੱਕ ਅਜਿਹਾ ਸਾਈਨ ਬੋਰਡ ਨੇ, ਇੱਕ ਅਜਿਹਾ ਮਾਰਗ ਦੇ ਉੱਤੇ ਚੱਲਣ ਵਾਲੇ ਲੋਕਾਂ ਵਾਸਤੇ ਇੱਕ ਅਜਿਹਾ ਨਿਸ਼ਾਨ ਨੇ ਜਿਨ੍ਹਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਜਿੱਥੇ ਇਹ ਗੁਰੂ ਦਾ ਸਿੱਖ ਵਿਰਾਜਮਾਨ ਹੈ, ਇਹਦੇ ਹਿਰਦੇ ਵਿੱਚ ਰਾਮ ਹੈ ਔਰ ਇਹ ਰਾਮ ਦੇ ਹਿਰਦੇ ਵਿੱਚ ਹੈ, ਅਸੀਂ ਵੀ ਉੱਥੇ ਪਹੁੰਚਣਾ। ਹੁਣ ਉਸ ਸਿੱਖ ਦੀ ਵਾਰਤਾ ਕੁਛ ਅਜਿਹੀ ਦੱਸੀ ਜਾਂਦੀ ਹੈ ਕਿ ਮੁੱਲ ਦਾਣੇ ਲਿਆਂਦੇ, ਇਹਨਾਂ ਨੂੰ ਜਾ ਕੇ ਬੀਜਾਂਗਾ, ਇਹ ਉੱਗਣਗੇ ਔਰ ਜਾ ਕੇ ਉਹ ਦਾਣੇ ਜਿਹੜੇ ਨੇ ਇੱਕ ਵੱਡੇ ਰੂਪ ਵਿੱਚ, ਬੋਹਲ ਦੇ ਰੂਪ ਵਿੱਚ ਮਿਲਣਗੇ, ਮੇਰੇ ਬੱਚੇ ਖਾਣਗੇ ਪੂਰੇ ਸਾਲ ਭਰ ਦਾ ਖਰਚ। ਜਦੋਂ ਪਤਾ ਲੱਗਿਆ ਕਿ ਮੇਰੇ ਨਗਰ ਦੇ ਵਿੱਚ ਕੁਛ ਸਤਿਗੁਰੂ ਪਾਤਸ਼ਾਹ ਦੇ ਸਜਾਏ ਉਹ ਸਿੱਖ, ਮੇਰੇ ਗੁਰੂ ਭਾਈ ਨਾਮਧਾਰੀ ਸਿੱਖ ਆਏ ਨੇ, ਹਿਰਦੇ ਦਾ ਪਿਆਰ ਵੇਖੋ ਅਜਿਹਾ ਕਿ ਇਹਨੂੰ ਕਹਿੰਦੇ ਨੇ ਮਨ ਹਾਲੀ, ਮਨ ਤਗੜਾ ਹੈ, ਮਨ ਬੜਾ ਹੀ ਸਟਰੋਂਗ ਹੈ ਉਸਦਾ। ਉਸ ਵਕਤ ਉਹਨਾਂ ਸਿੱਖਾਂ ਨੂੰ ਆਪਣੇ ਘਰ ਬੁਲਾਇਆ, ਜਿਹੜੀ ਉਹ ਫਸਲ ਬੀਜਣ ਵਾਸਤੇ ਦਾਣੇ ਮੁੱਲ ਲਿਆਂਦੇ ਸੀ, ਉਸ ਨੂੰ ਸਿੰਘਣੀ ਆਪਣੀ ਘਰਵਾਲੀ ਨੂੰ ਕਿਹਾ, ਭਲੀਏ ਇਸ ਨੂੰ ਚੱਕੀ ਦੇ ਨਾਲ ਪੀ, ਪ੍ਰਸ਼ਾਦੇ ਬਣਾ ਔਰ ਇਹਨਾਂ ਸਿੱਖਾਂ ਨੂੰ ਖਵਾ। ਉਹ ਵੀ ਕਿੰਨੀ ਸਤ ਬਚਨੀ ਹੋਏਗੀ, ਜਿਹਨੇ ਸ਼ਾਇਦ ਦੂਜਾ ਬਚਨ ਨਹੀਂ ਕੀਤਾ, ਜੇ ਕੀਤਾ ਹੁੰਦਾ ਸ਼ਾਇਦ ਉਹ ਦਾਣੇ ਕੁਛ ਬਚਾ ਲੈਂਦਾ ਜਾਂ ਕਦੀ ਨਾ ਪੀਸਦਾ। ਉਸ ਘਰਵਾਲੀ ਨੇ ਉਹਨਾਂ ਨੂੰ ਪੀਆ, ਆਟਾ ਬਣਿਆ, ਉਸ ਆਟੇ ਦਾ ਜਦੋਂ ਪ੍ਰਸ਼ਾਦੇ ਬਣੇ ਸਾਰੇ ਸਿੱਖਾਂ ਨੂੰ ਛਕਾ ਦਿੱਤਾ। ਅਖੀਰ ਕਿਸੇ ਨੇ ਇਹਨਾਂ ਸਿੱਖਾਂ ਨੂੰ ਦੱਸਿਆ ਕਿ ਇਹ ਜਿਹੜਾ ਦਾਣੇ ਤੈਨੂੰ ਤੁਹਾਨੂੰ ਇਸ ਸਿੱਖ ਨੇ ਖਵਾਏ ਨੇ, ਛਕਾ ਦਿੱਤੇ ਨੇ, ਉਹ ਇਹ ਤੇ ਇਤਨਾ ਕੁ ਗਰੀਬ ਹੈ, ਇਹ ਦਾਣੇ ਬੀਜਣੇ ਸੀ ਤਾਂ ਫਸਲ ਉੱਗਣੀ ਸੀ ਪੂਰਾ ਸਾਲ ਭਰ, ਇਸ ਦੇ ਬੱਚਿਆਂ ਨੇ ਖਾਣਾ ਸੀ। ਪਰ ਉਸ ਦੇ ਹਿਰਦੇ ਦੇ ਵਿੱਚ ਰਤਾ ਮਾਤਰ ਵੀ ਇਹ ਚੀਜ਼ ਜਿਹੜੀ ਆਈ ਨਹੀਂ। ਔਰ ਭਗਤ ਕੌਣ ਹੈ, ਮਨ ਕਿਹਦਾ ਹਾਲੀ ਹੈ ਜਿਹਦੇ ਹਿਰਦੇ ਵਿੱਚ ਰਤਾ ਜਿੰਨੀ ਗੱਲ ਨਾ ਆਵੇ। ਉਹ ਕਿਸਾਨ ਜਿਹੜਾ ਕਿ ਆਪਣੀ ਮਾਤਾ ਨੂੰ ਨਹੀਂ ਵੇਖਦਾ, ਜਿਹੜਾ ਜਾ ਕੇ ਪਹਿਲਾਂ ਆਪਣੀ ਖੇਤੀ ਨੂੰ ਸਾਂਭਦਾ, ਜਿਹੜਾ ਕਿ ਆਪਣੇ ਪੁੱਤਰ ਨਾਲ ਉਨਾ ਪਿਆਰ ਨਹੀਂ ਕਰਦਾ ਕਿ ਜਿੰਨਾ ਆਪਣੀ ਫਸਲ ਨੂੰ ਆਪਣੇ ਬੱਚਿਆਂ ਵਾਂਗੂ ਪਾਲਦਾ, ਗੁਰੂ ਦਾ ਸਿੱਖ ਵੀ ਜਿਹੜਾ ਸਿੱਖਾਂ ਦੇ ਨਾਲ ਜਿਹੜੀ ਸਿੱਖੀ ਕਮਾਉਣੀ ਹੈ ਇਹ ਵੀ ਖੇਤੀ ਹੈ, ਜਿਹੜਾ ਗੁਰੂ ਦਾ ਉਪਦੇਸ਼ ਕਮਾਉਣਾ ਹੈ ਇਹ ਵੀ ਖੇਤੀ ਹੈ, ਜਿਹੜਾ ਸਤਿਗੁਰੂ ਦਾ ਨਾਮ ਦਿੱਤਾ ਜਪਣਾ ਹੈ ਇਹ ਵੀ ਮਨ ਨੂੰ ਹਾਲੀ ਬਣਾਉਣਾ ਔਰ ਚੰਗਾ ਤਗੜਾ ਬਣਾਉਣਾ ਇਹ ਵੀ ਇੱਕ ਖੇਤੀ ਹੈ, ਤਾਂ ਹੀ ਤੇ ਸਾਹਿਬ ਇਸ਼ਾਰਾ ਕਰਦੇ ਨੇ ਉਸ ਕਿਸਾਨ ਵੱਲ। ਜਦੋਂ ਸਿੱਖਾਂ ਨੂੰ ਪਤਾ ਚੱਲਦਾ ਹੈ, ਸਤਿਗੁਰੂ ਹਰੀ ਸਿੰਘ ਪਾਤਸ਼ਾਹੀ ਦੇ ਚਰਨਾਂ ਵਿੱਚ ਪਹੁੰਚੇ, ਆ ਕੇ ਨਤਮਸਤਕ ਹੋਏ, ਨਮਸਕਾਰ ਕੀਤੀ ਤੇ ਗਰੀਬ ਨਵਾਜ ਪਾਤਸ਼ਾਹ, ਐਵੇਂ ਨਹੀਂ ਉਹਨੂੰ ਸਤਿਗੁਰੂ ਕਿਹਾ ਜਾਂਦਾ, ਐਵੇਂ ਗੁਰੂ ਕੇ ਸਵਾਰਿਓ ਦਰ ਦਰ ਤੇ ਨਾ ਝੁਕਦੇ ਫਿਰੀਏ, ਕਿਉਂਕਿ ਜਿਹੜੇ ਦਰ ਦੇ ਉੱਤੇ ਝੁਕੀਏ ਔਰ ਉਹ ਜਿਹਦੇ ਦਰ ਅੱਗੇ ਝੁਕਿਆ ਜਾਵੇ ਉਹ ਦਿਲਾਂ ਦੀਆਂ ਜਾਣਨ ਵਾਲਾ ਹੋਵੇ, ਗੱਲ ਤੇ ਤਾਂ ਹੈ। ਜਿਹੜਾ ਕਿਸੇ ਦੀ ਵੇਦਨ ਹੀ ਨਾ ਜਾਣੇ, ਕਿਸੇ ਦੇ ਹਿਰਦੇ ਦੀ ਗੱਲ ਨਾ ਜਾਵੇ, ਉਹ ਕਾਹਦਾ ਸਤਿਗੁਰੂ ਕਾਹਦਾ ਗੁਰੂ। ਜਿੱਥੇ ਵੀ ਕੋਈ ਲੱਗਿਆ ਹੈ, ਚਾਹੇ ਉਹ ਕਿਸੇ ਵੀ ਢੰਗ ਨਾਲ ਲੱਗਿਆ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹਦੇ ਸਪੁਰਦ ਆਪਣਾ ਸਾਰਾ ਜੀਵਨ ਕਰਨ ਲੱਗਾ, ਜਿਹਦੇ ਹੁਕਮ ਦੇ ਵਿੱਚ ਮੈਂ ਰਹਿਣਾ ਹੈ, ਜਿਹਦਾ ਮੈਂ ਦਾਸ ਬਣਨਾ ਹੈ, ਜਿਹਦਾ ਮੈਂ ਗੋਲਾ ਹੋਵਾਂਗਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾ ਉਸ ਭਾਗਾ, ਸਾਹਿਬ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਸਾਹਿਬ ਦਾ ਦਾਸ ਹਾਂ ਜਿਹਨੇ ਮੈਨੂੰ ਮੁੱਲ ਖਰੀਦਿਆ। ਹੁਣ ਮੁੱਲ ਖਰੀਦੇ ਨੌਕਰ ਆਮ ਦੁਨੀਆਂ ਵਿੱਚ ਵੀ ਹੁੰਦੇ ਨੇ, ਉਹ ਕਿਤਨਾ ਕੁ ਕਿਸੇ ਦੇ ਪ੍ਰਤੀ ਸ਼ਰਧਾਵਾਨ ਹੋਣਗੇ। ਇੱਥੇ ਮੁੱਲ ਦਾ ਭਾਵ ਪੈਸੇ ਨਹੀਂ, ਇੱਥੇ ਮੁੱਲ ਦਾ ਭਾਵ ਜ਼ਮੀਨ ਜਾਇਦਾਦ ਦੇ ਕੇ ਸਿੱਖ ਬਣਾ ਲੇ, ਉਹ ਸਿੱਖ ਨਹੀਂ। ਇੱਥੇ ਭਾਵ ਹੈ ਕਿ ਗੁਰੂ ਜਿਹੜਾ ਹੈ ਸਿੱਖਾਂ ਦੇ ਨਾਲ ਪਿਆਰ ਕਰਦਾ ਹੈ, ਗੁਰੂ ਜੋ ਹੈ ਸਿੱਖਾਂ ਦੇ ਪ੍ਰਤੀ ਇਤਨਾ ਕੁ ਪ੍ਰੇਮ ਦੇ ਨਾਲ ਝੁਕਿਆ ਹੁੰਦਾ ਹੈ ਕਿ ਜਿਵੇਂ ਇੱਕ ਦਰਖਤ ਦੇ ਨਾਲ ਫਲ ਲੱਗੇ ਹੋਣ, ਉਹ ਜਿਉਂ ਜਿਉਂ ਫਲ ਭਾਰੇ ਹੁੰਦੇ ਨੇ, ਦਰਖਤ ਦੀ ਟਾਹਣੀ ਨੀਵੀਂ ਹੁੰਦੀ ਹੈ ਕਿ ਹੇ ਰਾਹਗੀਰ ਆ ਕੇ ਫਲ ਛਕ ਤੇ ਆਪਣੀ ਭੁੱਖ ਮਿਟਾ, ਗੁਰੂ ਵੀ ਅਜਿਹਾ ਹੁੰਦਾ ਹੈ। ਜਿਵੇਂ ਕਿ ਅਰਜੁਨ ਜੋ ਹੈ ਉਸ ਨੂੰ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਹੇ ਕ੍ਰਿਸ਼ਨ ਸਦਾ ਵਾਸਤੇ ਮੇਰੀਆਂ ਬਾਹਾਂ ਇਸ ਤਰ੍ਹਾਂ ਨੇ ਜੋ ਦਾਸ ਹੈ ਆ ਕੇ ਮੇਰੇ ਵਿੱਚ ਵਲੀਨ ਹੋ ਜੇ, ਮੇਰੇ ਵਿੱਚ ਸਮਾ ਜਾਏ। ਫਰਕ ਕਿਹਦਾ ਰਹਿ ਗਿਆ? ਇੱਕ ਇਨਸਾਨ ਦਾ, ਕਿਉਂਕਿ ਉਸਦਾ ਮਨ ਜੋ ਹੈ ਹਾਲੀ ਨਹੀਂ ਬਣਿਆ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਨ ਹਾਲੀ, ਮਨ ਨੂੰ ਤਗੜਾ ਕਰ, ਫਿਰ ਹੀ ਅੱਗੇ ਖੇਤੀ ਹੋਏਗੀ। ਸੋ ਉਸ ਵਕਤ ਦੀ ਵਾਰਤਾ ਅਜਿਹੀ, ਸਤਿਗੁਰੂ ਪਾਤਸ਼ਾਹ ਜਾਣੀ ਜਾਣ ਪੁੱਛਿਆ ਹਾਂ ਭਾਈ ਰਾਤ ਕਿੱਥੇ ਰਹੇ ਸੀ? ਦੱਸਿਆ ਸਿੱਖਾਂ ਨੇ ਗਰੀਬ ਨਵਾਜ, ਉਸ ਸਿੱਖ ਦੇ ਨਗਰ ਦਾ ਨਾਮ ਦੱਸਿਆ, ਸਿੱਖ ਦਾ ਨਾਮ ਦੱਸਿਆ, ਤੇ ਨਾਲ ਹੀ ਫਿਰ ਸਿੱਖਾਂ ਨੇ ਅਰਜ਼ ਕੀਤੀ ਗਰੀਬ ਨਵਾਜ ਪਾਤਸ਼ਾਹ ਜੀ ਧੰਨ ਹਨ ਤੇਰੇ ਸਿੱਖ, ਪਤਾ ਨੀ ਇਹਨਾਂ ਸਿੱਖਾਂ ਦਾ ਹਿਰਦਾ ਕੈਸਾ ਹੈ, ਪਤਾ ਨੀ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਨੇ। ਜੇ ਅੰਗਰੇਜ਼ ਜਿਹੜਾ ਹੈ ਉਹ ਅਜਿਹੇ ਹਾਲ ਨੂੰ ਵੇਖ ਕੇ ਜਿਹੜਾ ਕਹਿੰਦਾ ਹੈ ਕੂਕਾ ਝੂਠ ਨਹੀਂ ਬੋਲਦਾ, ਕੂਕਾ ਜਿਹੜਾ ਹੈ ਉਹ ਕਿਸੇ ਦਾ ਬੁਰਾ ਕਰਨ ਵਾਲਾ ਨਹੀਂ। ਉਸ ਵਕਤ ਦੀ ਹਾਲਤ ਜਦੋਂ ਕਿ ਇੱਕ ਅੰਗਰੇਜ਼ ਅਫਸਰ ਜਿਹਨੂੰ ਉਹਦੇ ਪੇਟ ਦੇ ਵਿੱਚ ਇੱਕ ਪਠਾਨ ਛੁਰਾ ਮਾਰ ਦਿੰਦਾ ਹੈ, ਉਹ ਅਫਸਰ ਜਦੋਂ ਘਾਇਲ ਹੋ ਕੇ ਜ਼ਖਮੀ ਹੋ ਕੇ ਸਮੁੰਦਰ ਦੇ ਵਿੱਚ ਡਿੱਗਿਆ, ਉਸ ਵਕਤ ਇੱਕ ਪੰਜਾਬੀ ਨੇ ਛਲਾਂਗ ਮਾਰੀ, ਉਸ ਨੂੰ ਵਿੱਚੋਂ ਕੱਢ ਕੇ ਸਮੁੰਦਰੀ ਜਹਾਜ਼ ਦੇ ਵਿੱਚ ਲਿਆਂਦਾ। ਉਹ ਅੰਗਰੇਜ਼ ਨੇ ਵੀ ਇਹ ਗੱਲ ਕਹੀ ਕਿ ਇਹ ਲੋਕ ਜਿਹੜੇ ਨੇ ਦੀਨ ਇਮਾਨ ਦੇ ਬੜੇ ਵਧੀਆ ਨੇ, ਕਿਉਂਕਿ ਜਦੋਂ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਜਦੋਂ ਸਾਰਿਆਂ ਨੂੰ ਮਿੱਤਰ ਆਪਣਾ ਬਣਾ ਲਿਆ, ਮੈਂ ਵੀ ਸਾਰਿਆਂ ਦਾ ਸੱਜਣ ਬਣ ਗਿਆ, ਕਿਵੇਂ ਹੋ ਸਕਦਾ? ਕਿਉਂਕਿ ਮਨ ਉਹਦਾ ਹਾਲੀ ਹੋਵੇ, ਮਨ ਤਗੜਾ ਹੋਵੇ। ਇਹ ਕਿਸੇ ਦੇ ਵੱਸ ਹੋ ਸਕਦਾ? ਧਿਆਨ ਦੇਣਾ ਕਿ ਦੋ ਬੰਦੇ ਨੇ, ਇੱਕ ਇਨਸਾਨ ਅਜਿਹਾ ਹੈ ਜਿਹੜਾ ਕਿ ਇਸ ਨਾਲ ਪਿਆਰ ਕਰਦਾ। ਹੁਣ ਇਹ ਤੇ ਇਹਦੇ ਵੱਸ ਵਿੱਚ ਹੈ ਕਿ ਮੈਂ ਉਹਨੂੰ ਪਿਆਰ ਕਰਾਂ, ਉਹਨੂੰ ਚੰਗਾ ਸਮਝਾਂ, ਪਰ ਇਸ ਦੇ ਵੱਸ ਵਿੱਚ ਇਹ ਨਹੀਂ ਕਿ ਉਹ ਇਹਨੂੰ ਚੰਗਾ ਸਮਝੇ। ਕਿਉਂਕਿ ਹਮੇਸ਼ਾ ਦੁਨੀਆਂ ਦੇ ਬੰਦੇ ਦੀ ਹਾਲਤ ਇਹ ਹੈ ਕਿ ਮੈਂ ਸਾਰਿਆਂ ਦੇ ਨਾਲ ਚੰਗਾ ਕਰ ਲਵਾਂ, ਇਹ ਤੇ ਮੇਰੇ ਵੱਸ ਵਿੱਚ ਹੀ ਮੈਂ ਕਰ ਲਵਾਂ, ਪਰ ਇਹ ਮੇਰੇ ਅਖਤਿਆਰ ਨਹੀਂ ਕਿ ਉਹ ਵੀ ਮੈਨੂੰ ਚੰਗਾ ਕਵੇ, ਉਹ ਤੇ ਉਹਦੇ ਮਨ ਦੀ ਗੱਲ ਹੈ। ਪਰ ਜਿਹੜੇ ਗੁਰੂ ਕੇ ਪਿਆਰੇ ਹੋਏ, ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਵਸਿਆ, ਜਿਨ੍ਹਾਂ ਦਾ ਮਨ ਹਾਲੀ ਬਣ ਗਿਆ, ਮਨ ਤਗੜਾ ਬਣ ਗਿਆ, ਉਹ ਅਜਿਹੇ ਗੁਰੂ ਕੇ ਸਿੱਖ ਹੋਏ, ਉਹਨਾਂ ਨੇ ਫਿਰ ਇਹ ਨਾ ਕਰਨ ਵਾਲੀ ਗੱਲ ਵੀ ਕੀਤੀ। ਉਹ ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਪਹਿਲਾਂ ਮੈਂ ਸਾਰਿਆਂ ਨੂੰ ਮਿੱਤਰ ਬਣਾ ਲਿਆ, ਤੇ ਜਦੋਂ ਸਾਰਿਆਂ ਨੂੰ ਮਿੱਤਰ ਬਣਾ ਲਿਆ ਤੇ ਕੀ ਹੋਇਆ? ਮਨ ਤਗੜਾ ਬਣ ਗਿਆ। ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ। ਹੁਣ ਜਿਹੜਾ ਬੰਦਾ ਆ ਕੇ ਮਾਰ ਵੀ ਰਿਹਾ, ਉਹਦੇ ਵਿੱਚ ਵੀ ਰੱਬ ਵੇਖਣਾ, ਇਹ ਕੈਸੇ ਲੋਕ ਹੋਣਗੇ? ਜਿਹੜਾ ਅੰਗਰੇਜ਼ ਕਹਿੰਦਾ ਹੈ ਕਿ ਕੂਕਾ ਝੂਠ ਨਹੀਂ ਬੋਲਦਾ, ਕੂਕਾ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਇਹਨਾਂ ਦਾ ਮਨ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਨੇ ਹਾਲੀ ਅਜਿਹਾ ਤਗੜਾ ਬਣਾ ਛੱਡਿਆ ਸੀ। ਇੱਕ ਇਨਸਾਨ ਦੇ ਹੱਥ ਦੇ ਉੱਤੇ ਥੋੜੀ ਜਿਹੀ ਸੱਟ ਲੱਗਦੀ, ਉਹ ਹਾਏ ਹਾਏ ਕਰਕੇ ਰੋਂਦਾ ਪਿਆ। ਇੱਕ ਛੋਟੀ ਜਿਹੀ ਉਮਰ ਦਾ ਬੱਚਾ ਜਿਹੜਾ ਉਹ ਮਲੇਰਕੋਟਲੇ ਦੇ ਵਿੱਚ ਉਹਨੂੰ ਕਤਲ ਕੀਤਾ ਜਾ ਰਿਹਾ, ਉਹਦੇ ਮੁੱਖੋਂ ਇੱਕੋ ਗੱਲ ਨਿਕਲਦੀ ਹੈ ਕਿ ਹੇ ਅੰਗਰੇਜ਼, ਹੁਣ ਕਹੇਗਾ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਮੈਂ ਸਿੱਖ ਹਾਂ, ਆਪਣੇ ਸਤਿਗੁਰੂ ਦਾ ਜੋ ਕਰਨਾ ਕਰ ਲੈ। ਇੱਕ ਬੰਦਾ ਹੈ ਜਿਹੜਾ ਕਿ ਕੰਡਾ ਪੈਰ 'ਚ ਲੱਗਦਾ ਤੇ ਰੋਣ ਲੱਗ ਪੈਂਦਾ। ਇੱਕ ਅਜਿਹਾ ਇਨਸਾਨ ਮੱਛਰ ਲੜਿਆ ਕਿ ਨਹੀਂ ਲੜਿਆ ਉਹਨੂੰ ਪਹਿਲਾਂ ਹੀ ਖਤਰਾ ਪੈ ਜਾਂਦਾ ਕਿ ਮੈਨੂੰ ਇਹ ਬਿਮਾਰੀ ਹੋ ਜਾਏਗੀ। ਪਰ ਧੰਨ ਸੀ ਉਹ ਲੋਕ ਜਿਹੜੇ ਕਿ ਤੋਫ ਦਾ ਗੋਲਾ ਹੈ, ਪਤਾ ਕਿ ਸਾਹਮਣੇ ਤੋਪ ਹੈ, ਆ ਕੇ ਜਦੋਂ ਛਾਤੀ ਵਿੱਚ ਵੱਜੀ ਤੇ ਚਿਥੜੇ ਉੱਡ ਜਾਣੇ ਨੇ। ਪਤਾ ਨਹੀਂ ਉਹ ਕਿਹੜੀ ਮਿੱਟੀ ਦੇ ਲੋਕ ਸੀ ਜਿਨ੍ਹਾਂ ਨੂੰ ਡਰ ਨਹੀਂ ਸੀ ਆਉਂਦਾ। ਅਸਲ ਵਿੱਚ ਉਹ ਮਿੱਟੀ ਵੀ ਅਜਿਹੀ ਲੋਕ ਦੇ ਸੀ ਜਿਹੜੀ ਮਿੱਟੀ ਦੇ ਅਸੀਂ ਬਣੇ ਹਾਂ। ਅੰਗ ਵੀ ਉਹਨਾਂ ਦੇ ਸਾਡੇ ਵਰਗੇ ਸੀ ਜਿਹੜੇ ਕਿ ਉਹਨਾਂ ਦੇ ਸੀ, ਸਭ ਕੁਛ ਸਾਡੇ ਵਰਗਾ, ਨੇਤਰ ਵੀ ਉਹੀ, ਕੰਨ ਵੀ ਉਹੀ, ਸੋਚ ਵਿਚਾਰ ਦੇ ਵਿੱਚ ਤੇ ਉਹਨਾਂ ਦੇ ਮਨ ਵਿੱਚ ਫਰਕ ਪੈ ਗਿਆ, ਕਿਉਂਕਿ ਉਹਨਾਂ ਨੇ ਉਸ ਸਾਹਿਬ ਦਾ ਦੀਦਾਰ ਕੀਤਾ ਜਿਹੜਾ ਆਪ ਖੁਦਾ ਸੀ। ਉਹਨਾਂ ਦਾ ਮਨ ਹਾਲੀ ਬਣ ਗਿਆ। ਮਨ ਹਾਲੀ ਬਣਨ ਦੀ ਦੇਰ ਕਿ ਅਜਿਹੀ ਕਿਰਪਾ ਹੋਈ। ਸੋ ਅਰਜ ਕਰਦਾ ਪਿਆ ਸੀ ਜਦੋਂ ਸਤਿਗੁਰੂ ਜੀ ਦੇ ਕੋਲ ਉਹਨਾਂ ਸਿੱਖਾਂ ਨੇ ਕਹਿਆ, ਗਰੀਬ ਨਵਾਜ, ਕੈਸਾ ਸਿੱਖ ਹੈ ਤੁਹਾਡਾ ਜਿਹਦੇ ਹਿਰਦੇ ਵਿੱਚ ਰਤਾ ਮਾਤਰ ਵੀ ਕਿਸੇ ਵਾਸਤੇ ਗਿਲਾ ਸ਼ਿਕਵਾ ਨਹੀਂ ਆਇਆ, ਉਹਨੂੰ ਸਾਰਿਆਂ ਦੇ ਵਿੱਚ ਪ੍ਰਭੂ ਹੀ ਨਜ਼ਰ ਆਉਂਦੇ ਨੇ। ਇੱਕ ਵਾਰ ਮਹਾਤਮਾ ਬੁੱਧ ਆਪਣੇ ਇੱਕ ਸੇਵਕ ਨੂੰ ਕਹਿਣ ਲੱਗੇ ਕਿ ਤੇਰੀ ਹੁਣ ਜਿਤਨੀ ਵੀ ਸਿੱਖਿਆ ਸੀ ਪੂਰੀ ਹੋ ਗਈ ਹੈ, ਇਸ ਤਰ੍ਹਾਂ ਕਰ, ਹੁਣ ਤੂੰ ਜਿੱਥੇ ਤੇਰਾ ਮਨ ਹੈ ਤੂੰ ਚਲਾ ਜਾ। ਜੋ ਹੁਕਮ। ਨਾਲ ਹੀ ਮਹਾਤਮਾ ਬੁੱਧ ਕਹਿਣ ਲੱਗੇ, ਇੱਕ ਗੱਲ ਦੱਸ, ਤੂੰ ਜਾਏਂਗਾ ਕਿੱਥੇ? ਉਸ ਵਕਤ ਉਸ ਜੋ ਭਿਕਸ਼ੂ ਸੀ, ਉਸ ਦਾ ਸ਼ਾਗਿਰਦ ਸੀ, ਉਸ ਨੇ ਇਹ ਕਿਹਾ, ਇੱਕ ਅਜਿਹੇ ਨਗਰ ਦਾ ਨਾਮ ਲਿਆ, ਬਿਹਾਰ ਵਿੱਚ ਕੋਈ ਨਗਰ ਸੀ, ਕਿ ਮੈਂ ਉਸ ਅਸਥਾਨ ਤੇ ਜਾਵਾਂਗਾ। ਮਹਾਤਮਾ ਬੁੱਧ ਕਹਿਣ ਲੱਗੇ, ਤੂੰ ਆਪਣੀ ਹੋਸ਼ੋ ਹਵਾਸ਼ ਵਿੱਚ ਹੈ, ਤੈਨੂੰ ਪਤਾ ਤੂੰ ਕੀ ਕਿਹਾ? ਉਹ ਕਹਿਣ ਲੱਗਾ, ਹਾਂਜੀ ਮੈਨੂੰ ਪਤਾ। ਮਹਾਤਮਾ ਨੇ ਕਿਹਾ, ਉੱਥੋਂ ਦੇ ਲੋਕ ਬੜੇ ਹੀ ਅਜਿਹੇ ਕਰੂਰ ਸੁਭਾਅ ਵਾਲੇ ਨੇ, ਸਾਧੂ ਮਹਾਤਮਾ ਨੂੰ ਵੇਖਣਾ ਪਸੰਦ ਨਹੀਂ ਕਰਦੇ। ਜੇ ਤੂੰ ਉੱਥੇ ਗਿਆ, ਉਹਨਾਂ ਨੇ ਤੈਨੂੰ ਮਾੜਾ ਭਲਾ ਬੋਲਿਆ, ਬੁਰਾ ਲਫ਼ਜ਼ ਬੋਲਿਆ, ਫਿਰ ਉਸ ਵਕਤ ਉਹ ਸਾਧੂ ਕਹਿਣ ਲੱਗਾ, ਮੈਂ ਸ਼ੁਕਰ ਮਨਾਵਾਂਗਾ, ਹੇ ਪ੍ਰਭੂ ਤੇਰੀ ਕਿਰਪਾ, ਤੇਰਾ ਬੜਾ ਵੱਡਾ ਅਹਿਸਾਨ, ਇਹਨਾਂ ਲੋਕਾਂ ਨੇ ਸਿਰਫ ਬੁਰਾ ਹੀ ਬੋਲਿਆ, ਮਾਰਿਆ ਤਾਂ ਨਹੀਂ। ਮਹਾਤਮਾ ਕਹਿਣ ਲੱਗੇ, ਮੰਨੋ ਕਿ ਜੇ ਤੁਹਾਨੂੰ ਉਹ ਕੁੱਟਣ ਲੱਗ ਪਏ, ਮਾਰਿਆ, ਫਿਰ? ਉਸ ਵਕਤ ਸਾਧੂ ਦੇ ਅਲਫਾਜ਼ ਸੀ, ਮੈਂ ਇਹ ਮਹਿਸੂਸ ਕਰਾਂਗਾ, ਉਹ ਪਰਮਾਤਮਾ ਦਾ ਸ਼ੁਕਰ ਕਰਾਂਗਾ, ਹੇ ਪ੍ਰਭੂ ਇਹਨਾਂ ਲੋਕਾਂ ਨੇ ਮੈਨੂੰ ਸਿਰਫ ਮਾਰਿਆ ਹੈ, ਕੁੱਟਿਆ ਹੈ, ਜਾਨੋਂ ਨਹੀਂ ਮਾਰਿਆ। ਮਹਾਤਮਾ ਕਹਿਣ ਲੱਗੇ, ਮੰਨ ਲੈ ਕਿ ਜੇ ਉਹਨਾਂ ਲੋਕਾਂ ਨੇ ਮਾਰ ਹੀ ਦਿੱਤਾ ਜਾਨੋਂ, ਫਿਰ ਤੇ ਕੋਈ ਉਪਚਾਰ ਨਹੀਂ, ਕੋਈ ਇਲਾਜ ਨਹੀਂ। ਉਸ ਵਕਤ ਮਹਾਤਮਾ ਇੱਕ ਬੜੀ ਲੰਬੀ ਸੋਚ ਸਾਹਮਣੇ ਲਿਆ ਕੇ ਇਹ ਬਚਨ ਕੀਤਾ ਕਿ ਮੈਨੂੰ ਉਹ ਲੋਕ ਜੇ ਮਾਰ ਵੀ ਦੇਣਗੇ, ਮੇਰੀ ਆਤਮਾ ਤਾਂ ਨਹੀਂ ਮਰੇਗੀ, ਮੈਂ ਉਸ ਆਤਮੇ ਰਾਹੀਂ, ਆਪਣੀ ਰੂਹ ਰਾਹੀਂ ਉਸ ਪਰਮਾਤਮਾ ਦਾ, ਇਹਨਾਂ ਲੋਕਾਂ ਦਾ ਸ਼ੁਕਰ ਅਦਾ ਕਰਾਂਗਾ, ਧੰਨਵਾਦ ਕਰਾਂਗਾ ਕਿ ਹੋ ਸਕਦਾ ਮੇਰੇ ਇਸ ਸਰੀਰ ਕੋਲੋਂ ਕੁਛ ਬੁਰਾ ਹੋ ਜਾਂਦਾ, ਇਹਨਾਂ ਲੋਕਾਂ ਨੇ ਮੇਰਾ ਸਰੀਰ ਹੀ ਖਤਮ ਕਰ ਦਿੱਤਾ ਕਿ ਮੈਂ ਬੁਰਾ ਹੀ ਨਾ ਕਰਾਂ ਕਿਸੇ ਦਾ। ਜਦੋਂ ਇਹ ਲਫ਼ਜ਼ ਸੁਣੇ, ਮਹਾਤਮਾ ਬੁੱਧ ਕਹਿਣ ਲੱਗੇ, ਤੈਨੂੰ ਦੁਨੀਆਂ 'ਚ ਕੋਈ ਪੈਦਾ ਹੀ ਨਹੀਂ ਹੋਇਆ ਮਰਨ ਵਾਲਾ, ਕਿਉਂਕਿ ਤੇਰਾ ਮਨ ਵੱਡਾ ਬਲਵਾਨ ਹੋ ਗਿਆ, ਤੂੰ ਆਪਣੇ ਮਨ ਨੂੰ ਹੀ ਮਾਰ ਲਿਆ। ਜਿਹੜਾ ਮਨ ਮੌਤ ਦਾ ਭੈ ਪੈਦਾ ਕਰਦਾ, ਜਿਹੜਾ ਮਨ ਅਧੀਨ ਹੋ ਜਾਂਦਾ ਕਿਸੇ ਦੇ, ਉਹ ਮਨ ਹੀ ਤੇਰਾ ਹੋ ਗਿਆ, ਤੇਰਾ ਮਨ ਵੱਡਾ ਹੋ ਗਿਆ, ਮਨ ਹਾਲੀ ਬਣ ਗਿਆ, ਤੈਨੂੰ ਮਾਰ ਨਹੀਂ ਸਕਦਾ ਕੋਈ। ਜਦੋਂ ਗੁਰੂ ਨਾਨਕ ਪਾਤਸ਼ਾਹ ਅਜਿਹੇ ਦੇਸ਼ ਵਿੱਚ ਪਹੁੰਚਦੇ ਨੇ ਜਿੱਥੇ ਕਿ ਉਸ ਵਕਤ ਕੀ ਹੋਇਆ, ਉੱਥੋਂ ਦਾ ਬਾਦਸ਼ਾਹ ਜਿਹੜਾ ਬੜਾ ਹੀ ਕਰੂਰ, ਬੜਾ ਹੀ ਬੁਰਾ, ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ ਸੋਰਠ ਰਾਗ ਦਾ ਕਿ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਹਜੇ ਤੇ ਮਨ ਹੀ ਤਗੜਾ ਹੋ ਜੇ ਫਿਰ ਕਿਰਸਾਣੀ ਕਰਨੀ ਦੂਰ ਦੀ ਗੱਲ ਹੈ, ਬੜੀ ਦੂਰ ਦੀ ਗੱਲ। ਜਦੋਂ ਗੁਰੂ ਨਾਨਕ ਪਾਤਸ਼ਾਹ ਪਹੁੰਚਦੇ ਨੇ, ਉਸ ਵਕਤ ਦਾ ਵਰਤਾਂਤ ਕੁਛ ਅਜਿਹਾ ਕਿ ਉੱਥੋਂ ਦਾ ਬਾਦਸ਼ਾਹ ਜੋ ਹੈ ਫਕੀਰਾਂ ਦੇ ਨਾਲ ਬੜਾ ਹੀ ਖੁਨਸ ਖਾਂਦਾ ਸੀ, ਬੜਾ ਬੁਰਾ ਸਮਝਦਾ ਸੀ। ਕੁਛ ਅਜਿਹੀ ਵਾਰਤਾ ਹੋਈ ਜਿੱਥੇ ਕਿ ਉਹ ਲੋਕਾਂ ਨੇ ਇਹ ਸਜ਼ਾ ਦਿੱਤੀ, ਇਹ ਫਕੀਰ ਨੂੰ ਵੱਟੇ ਮਾਰੇ ਜਾਣ, ਪੱਥਰ ਮਾਰੇ ਜਾਣ, ਪੱਥਰ ਮਾਰ ਕੇ ਮਾਰ ਦਿਓ, ਖਤਮ ਕਰ ਦਿਓ। ਗੁਰੂ ਨਾਨਕ ਪਾਤਸ਼ਾਹ ਵਿਰੋਧ ਨਹੀਂ ਕਰਦੇ ਪਰ ਡਟ ਕੇ ਖਲੋ ਗਏ। ਉਸ ਵਕਤ ਕਵੀ ਸੰਤੋਖ ਸਿੰਘ ਜੀ ਦੱਸਦੇ ਨੇ, ਉਹ ਪੱਥਰ ਵੀ ਆ ਕੇ ਲੱਗਦੇ ਨਹੀਂ ਕਿਉਂਕਿ ਉਹਨਾਂ ਦਾ ਮਨ ਬੜਾ ਉੱਚਾ, ਬੜਾ ਤਗੜਾ। ਹੋ ਸਕਦਾ ਮਨ 'ਚ ਸਵਾਲ ਆ ਜਾਏ, ਉਹ ਤੇ ਪੂਰਨ ਸੀ, ਉਹ ਸਤਿਗੁਰੂ ਸੀ, ਤੇ ਯਾਦ ਰੱਖਣਾ ਕਬੀਰ ਸਾਹਿਬ ਇਹ ਲਫ਼ਜ਼ ਵਰਤਦੇ ਨੇ, ਇਹ ਪ੍ਰਮਾਣ ਦਿੰਦੇ ਨੇ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਗੁਰੂ ਕੇ ਸਿੱਖਾ ਭੇਖ ਨਾਲ ਨਹੀਂ ਬਣਨਾ ਕੁਛ, ਕੱਲਾ ਮਾਲਾ ਫੜਿਆ ਨਹੀਂ ਬਣਨਾ, ਕੱਲਾ ਅੰਮ੍ਰਿਤ ਛਕਿਆ ਕਿਰਪਾਨ ਪਾਇਆ ਨਹੀਂ ਬਣਨਾ ਕੁਛ, ਕੱਲਾ ਭਗਵਾ ਵੇਸ ਬਣਾਇਆ ਨਹੀਂ ਬਣਨਾ ਕੁਛ, ਕੱਲਾ ਇਹ ਨਹੀਂ ਕਿ ਆਪਣੇ ਆਪ ਨੂੰ ਭਗਤਾਂ ਦੀ ਦਸ਼ਾ ਵਾਲਾ ਬਣਾ ਕੇ ਢੋਂਗ ਕਰਕੇ ਤੁਰ ਪਵੇ, ਨਹੀਂ ਬਣਨਾ ਜਦੋਂ ਤੱਕ ਤੇਰਾ ਸੁਭਾਅ, ਤੇਰਾ ਕਰਮ, ਤੇਰਾ ਮਨ ਗੁਰੂ ਕੀ ਰਜ਼ਾ ਵਿੱਚ ਨਾ ਹੋਵੇ। ਜੇ ਕਬੀਰ ਜੀ ਕਹਿੰਦੇ ਨੇ ਪਤਾ ਹੀ ਨਾ ਲੱਗੇ ਉੱਥੇ ਰਾਮ ਹੈ ਕਿ ਉਹਦਾ ਭਗਤ ਹੈ, ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਕਿ ਪਾਣੀ ਦੇ ਉੱਤੇ ਵਿਖਦਾ ਕਿ ਤਰੰਗਾਂ ਵੱਖਰੀਆਂ ਨੇ, ਕੁਛ ਗਿਣੀਆਂ ਵੀ ਜਾ ਸਕਦੀਆਂ ਨੇ, ਵੇਖਾਂਗੇ ਇੱਕ ਤਰੰਗ ਉੱਠੀ ਦੋ ਤਰੰਗ, ਸਮੁੰਦਰ ਵਿੱਚ ਜਾਵਾਂਗੇ ਬੜੀ ਵੱਡੀ ਲਹਿਰ ਆ ਰਹੀ ਹੈ ਜਹਾਜ਼ ਨੂੰ ਡਬੋ ਲਵੇ, ਵੇਖਣ ਚ ਲੱਗ ਸਕਦਾ ਹੈ ਕਿ ਤਰੰਗਾਂ ਵੱਖਰੀਆਂ ਨੇ ਲਹਿਰਾਂ ਵੱਖਰੀਆਂ ਨੇ, ਪਰ ਸਾਧ ਸੰਗਤ ਜੀ ਉਹ ਹੋਇਆ ਕਿ ਤਰੰਗ ਉਦੋਂ ਹੀ ਉੱਠੇਗੀ ਜਦੋਂ ਪਾਣੀ ਦਾ ਸੰਪਰਕ ਹਵਾ ਨਾਲ ਹੋਏਗਾ। ਸਿੱਖ ਵੀ ਜਿਹੜਾ ਹੈ, ਇਨਸਾਨ ਜਿਹੜਾ ਹੈ, ਉਹ ਪਰਮਾਤਮਾ ਤੋਂ ਵੱਖਰਾ ਨਹੀਂ, ਆਤਮਾ ਕੀ ਤੇ ਪਰਮਾਤਮਾ ਕੀ ਸਭ ਇੱਕ ਹੈ। ਜਿਵੇਂ ਪਾਣੀ ਵਿੱਚ ਤਰੰਗ ਉੱਠਦੀ ਹੈ, ਜਦੋਂ ਪਾਣੀ ਦੇ ਨਾਲ ਹਵਾ ਆ ਕੇ ਸਪਰਸ਼ ਹੋਏਗੀ, ਟੱਚ ਹੋਏਗੀ, ਜਦੋਂ ਇਨਸਾਨ ਜਿਹੜਾ ਦੁਨੀਆਂ ਦੇ ਵਿੱਚ ਟੱਚ ਹੋਏਗਾ, ਦੁਨੀਆਂ ਦੇ ਨਾਲ ਪਿਆਰ ਪਾਏਗਾ, ਉਸ ਵਕਤ ਇਹਦੇ ਅੰਦਰ ਜਿਹੜੀ ਭਾਵਨਾ ਉੱਠਣਗੀਆਂ ਇਹਨੂੰ ਵੱਖ ਕਰ ਦੇਣਗੀਆਂ ਤਰੰਗਾਂ ਵਾਂਗੂ, ਪਰ ਫਿਰ ਵੀ ਇੱਕ ਹੋਏਗਾ ਕਦੋਂ, ਜਦੋਂ ਹੁਕਮ ਮੰਨ ਗਿਆ। ਦੁਬਾਰਾ ਅਰਜ਼ ਕਰਾਂ, ਜਿਵੇਂ ਕਿ ਪਾਣੀ ਦੇ ਵਿੱਚ, ਹੁਣ ਪਾਣੀ ਆਪਣੀ ਗਤੀ ਦੇ ਵਿੱਚ ਜਾ ਰਿਹਾ ਹੈ, ਜਦੋਂ ਹਵਾ ਆ ਕੇ ਲੱਗਦੀ ਹੈ, ਹਵਾ ਦਾ ਸਪਰਸ਼ ਹੋਇਆ ਨਹੀਂ, ਪਾਣੀ ਦੀ ਦਿਸ਼ਾ ਦੇ ਅਨੁਕੂਲ ਉਲਟ ਜਦੋਂ ਹਵਾ ਆਏਗੀ, ਉਸ ਵਕਤ ਉਹਦੇ 'ਚ ਤਰੰਗਾਂ ਉੱਠਣਗੀਆਂ। ਮੇਰੇ ਵਰਗਾ ਵੇਖੇਗਾ ਤੇ ਪਤਾ ਲੱਗੇਗਾ ਤਰੰਗਾਂ ਵੱਖਰੀਆਂ, ਪਾਣੀ ਵੱਖਰਾ, ਪਰ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਪਦੇਸ਼ ਕਿ ਉਹ ਤਰੰਗਾਂ ਵੀ ਇੱਕੋ ਨੇ, ਪਾਣੀ ਵੀ ਇੱਕੋ, ਵੇਖਣ ਵਾਲੇ ਦੀ ਅੱਖ ਵੱਖਰੀ, ਪਰ ਫਰਕ ਕੀ ਪਿਆ, ਜਦੋਂ ਹਵਾ ਆ ਕੇ ਵਿੱਚ ਦਖਲ ਅੰਦਾਜ਼ੀ ਦੇਗੀ ਉਦੋਂ ਤਰੰਗਾਂ ਵੱਖਰੀਆਂ ਹੋਣਗੀਆਂ। ਜਦੋਂ ਇਨਸਾਨ ਜਿਹੜਾ ਹੈ ਗੁਰੂ ਨੂੰ ਭੁੱਲ ਕੇ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਆ ਗਿਆ, ਪਦਾਰਥ ਇਸ ਦੇ ਵਿੱਚ ਆ ਕੇ ਮਿਲ ਗਏ, ਦੁਨੀਆਂ ਦੇ ਐਸ਼ੋ ਆਰਾਮ, ਦੁਨੀਆਂ ਦੇ ਸੁੱਖ, ਦੁਨੀਆਂ ਦੇ ਰਿਸ਼ਤੇਦਾਰੀਆਂ ਜਦੋਂ ਆ ਗਈਆਂ, ਉਸ ਵਕਤ ਵੇਖਣ ਨੂੰ ਲੱਗਦਾ ਰਾਮ ਹੋਰ ਹੈ ਔਰ ਇਨਸਾਨ ਹੋਰ ਹੈ। ਪਰ ਜਦੋਂ ਸਾਹਿਬ ਪਾਤਸ਼ਾਹ ਨੇ ਵੇਖਿਆ ਕਿ ਰਾਮ ਔਰ ਇਨਸਾਨ, ਆਤਮਾ ਔਰ ਪਰਮਾਤਮਾ, ਇਨਸਾਨ ਔਰ ਭਗਵਾਨ, ਇਹ ਹੋਰ ਨਹੀਂ, ਇਹ ਇੱਕੋ ਨੇ, ਉਸ ਵਕਤ ਉਹਨਾਂ ਨੇ ਕਿਰਪਾ ਕਰਕੇ ਇੱਕ ਫਿਰ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦਿੱਤਾ, ਉਹ ਤੂੰ ਰਾਮ ਦੀ ਅੰਸ ਹੈ, ਤੂੰ ਉਹਦਾ ਹੀ ਰੂਪ ਹੈ, ਬਸ ਇੱਕੋ ਕੰਮ ਕਰ, ਮਨ ਹਾਲੀ, ਆਪਣੇ ਮਨ ਨੂੰ ਹਾਲੀ ਕਿਸਾਨ ਵਰਗਾ ਤਗੜਾ ਕਰ ਲੈ। ਕੈਸਾ ਵੀ ਸਮਾਂ ਹੋਵੇ, ਜੇ ਸਤਿਗੁਰੂ ਝਿੜਕ ਦੇਵੇ ਤਾਂ ਵੀ ਚੰਗਾ ਲੱਗੇ, ਜੇ ਉਹ ਪਿਆਰ ਕਰੇ ਫਿਰ ਵੀ ਚੰਗਾ ਲੱਗੇ। ਫਰੀਦਾ, ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ, ਬੜਾ ਵੱਡਾ ਅਨਮੋਲ ਸ਼ਬਦ ਹੈ ਫਰੀਦ ਜੀ ਦਾ, ਕਿ ਜਿਹੜੇ ਦਰਵੇਸ਼ ਨੇ ਉਹਨਾਂ ਦੇ ਅੰਦਰ ਅਜਿਹੀ ਜਰਾਂਦ ਹੋਣੀ ਚਾਹੀਦੀ ਹੈ ਜਿਵੇਂ ਰੁੱਖ ਹੁੰਦੇ ਨੇ। ਕੋਈ ਜਾ ਕੇ ਕੁਹਾੜੀ ਨਾਲ ਕੱਟਣ ਲੱਗ ਪਏ, ਕਦੀ ਦਰਖਤ ਨੂੰ ਵੇਖਿਆ, ਉਸ ਨੂੰ ਕਵੇ ਉਹ ਕੀ ਕਰਮ ਕਰਦਾ, ਮੈਨੂੰ ਦੁੱਖ ਦਿੰਦਾ। ਜਦੋਂ ਅਸੀਂ ਵਿਗਿਆਨਕ ਪੱਖ ਤੇ ਵੇਖੀਏ ਤੇ ਉਹ ਲੋਕ ਇਹ ਚੀਜ਼ ਨੂੰ ਸਿੱਧ ਕਰ ਚੁੱਕੇ ਨੇ ਕਿ ਦਰਖਤ ਆਦਿਕ ਜੋ ਨੇ ਸਾਡੀ ਗੱਲ ਸੁਣ ਸਕਦੇ ਨੇ, ਮਹਿਸੂਸ ਕਰ ਸਕਦੇ ਨੇ, ਉਹ ਜੀਵਿਤ ਨੇ, ਉਹ ਮੁਰਦਾ ਨਹੀਂ ਹੈ। ਸੋ ਅਰਜ਼ ਕਰਾਂ ਕਿ ਉਹ ਦਰਖਤਾਂ ਦੇ ਵਿੱਚ ਜੈਸਾ ਭਾਵ ਹੈ, ਹੇ ਦਰਵੇਸ਼, ਹੇ ਗੁਰੂ ਕੇ ਸਿੱਖ, ਤੇਰੇ ਅੰਦਰ ਵੀ ਅਜਿਹੀ ਜੀਰਾਂਦ ਹੋਵੇ, ਭਾਵੇਂ ਕੋਈ ਆ ਕੇ ਕੱਟ ਦੇਵੇ। ਫਰੀਦਾ, ਹੋ ਲੋੜੀ ਸੋਹੇ ਆਪਣਾ, ਤੂੰ ਲੋੜ ਹੈ ਅੰਗਿਆਰ। ਜਦੋਂ ਲੱਕੜ ਹਾਰੇ ਨੇ ਵੇਖਿਆ ਆ ਕੇ ਫਰੀਦ ਤਪੱਸਿਆ ਵਿੱਚ ਲੀਨ ਸੀ, ਮਿੱਟੀ ਉੱਤੇ ਚੜ ਗਈ, ਐਂ ਲੱਗਦਾ ਸੀ ਕਿ ਕੋਈ ਮਿੱਟੀ ਦਾ ਮੁੱਢ ਹੈ, ਉਹਨੇ ਜ਼ੋਰ ਦੇ ਨਾਲ ਪੁੱਠਾ ਕੁਹਾੜਾ ਸਿਰ ਵਿੱਚ ਮਾਰਿਆ, ਲਹੂ ਨਿਕਲਿਆ, ਤੇ ਉੱਥੋਂ ਫਰੀਦ ਨੇ ਕਿਹਾ, ਫਰੀਦਾ ਹੋ ਲੋੜੀ ਸੋਏ ਆਪਣਾ, ਤੂੰ ਲੋੜ ਹੈ ਅੰਗਿਆਰ। ਦੋਵੇਂ ਇੱਕੋ ਜਿਹੀਆਂ, ਇੱਕੋ ਰਾਹ ਦੇ ਪਾਂਧੀ ਹਾਂ, ਕਿਉਂਕਿ ਫਰੀਦ ਦਾ ਮਨ ਤਗੜਾ ਸੀ, ਮਨ ਜੇ ਨੀਵਾਂ ਹੁੰਦਾ ਹੋ ਸਕਦਾ 3600 ਉਸ ਵਕਤ ਸਰਾਫ ਦੇ ਦਿੰਦੇ, ਪਰ ਮਨ ਐਸਾ ਸੀ, ਕਿਹਾ ਹੋਏ ਆਪਾਂ ਇੱਕੋ ਰਸਤੇ ਦੇ ਪਾਂਧੀ ਹਾਂ, ਮੈਂ ਲੋੜਦਾ ਪਿਆ, ਮੈਂ ਮੰਗਦਾ ਆਪਣਾ ਖੁਦਾ ਮੇਰਾ ਪ੍ਰਭੂ ਮਿਲ ਜੇ, ਤੂੰ ਤੇ ਅੰਗਿਆਰ ਲੱਭਣ ਆਇਆ, ਇੱਕੋ ਜਿਹੀਆਂ, ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਕਿਉਂ? ਕਿਉਂਕਿ ਮਨ ਹਾਲੀ ਮਨ ਤਗੜਾ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਜਦੋਂ ਮਨ ਤਗੜਾ ਹੋ ਜਾਏ ਹੋਏਗਾ ਕਿਵੇਂ? ਇਸ ਪਾਤਸ਼ਾਹ ਦੀ ਕਿਰਪਾ ਨਾਲ। ਜਦੋਂ ਮਨ ਵਿੱਚ ਆ ਗਿਆ ਤੂੰ ਹੀ ਖੁਦਾ ਹੈ, ਤੂੰ ਹੀ ਰਾਮ, ਤੂੰ ਹੀ ਰਹੀਮ, ਸਭ ਕੁਛ ਤੂੰ ਹੈ, ਉਸ ਵਕਤ ਇਸ ਦਾ ਉਪਦੇਸ਼ ਜਦੋਂ ਹਿਰਦੇ ਤੇ ਵਸ ਗਿਆ, ਬਸ ਫਿਰ ਅਜਿਹੀ ਕਿਰਪਾ ਹੋਏਗੀ ਮਨ ਹਾਲੀ ਤੇ ਕਿਰਸਾਣੀ ਕਰਨੀ, ਕਰਨੀ ਤਗੜੀ ਹੋ ਜਾਏਗੀ। ਇਹ ਨਹੀਂ ਕਿ ਐਵੇਂ ਕਿਸੇ ਨੂੰ ਵੇਖ ਕੇ ਸੜੀ ਜਾਵੇ, ਉਦੋਂ ਸਾਰਿਆਂ ਚ ਰਾਮ ਨਜ਼ਰ ਆਏਗਾ। ਸ਼ਰਮ ਪਾਣੀ, ਕਿਸਾਨ ਜਿਹੜਾ ਪਾਣੀ ਪਾਉਂਦਾ ਖੇਤੀ ਚ, ਇਹ ਫਿਰ ਜਿਹੜਾ ਸ਼ਰਮ ਕਰੇਗਾ, ਮਿਹਨਤ ਕਰੇਗਾ ਹੱਠ ਦੇ ਨਾਲ, ਤੇ ਉਸ ਵਕਤ ਸ਼ਰਮ ਪਾਣੀ ਤਨ ਖੇਤ ਸਰੀਰ ਨੂੰ ਖੇਤ ਬਣਾਏਗਾ। ਸੋ ਇਤਨੀਆਂ ਅਰਜ਼ਾਂ ਕਰਦਾ ਖਿਮਾ ਦਾ ਜਾਚਕ ਹਾਂ। ਸਾਹਿਬ ਪਾਤਸ਼ਾਹ ਨੂੰ ਧੰਨ ਕਹੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।